ਕੀ ਹੋਇਆ? ਮੇਰਾ ਮਨ ਤਨ ਪਹਿਲਾਂ ਸ਼ਬਦ ਦੇ ਵਿਗਾਸਿਆ, ਜਪੇ ਅੰਤ ਤਰੰਗਾ, ਫੇਰ ਮੈਂ ਜਦੋਂ ਅੰਦਰ ਪਹਿਲਾਂ ਸੰਤ ਜਨ ਆਏ, ਫਿਰ ਰੱਬ ਮਿਲ ਗਏ। ਮਿਲ ਸੰਤ ਜਨ ਹਰ ਪਾਇਆ, ਮਿਲ ਸੰਤ ਜਨ ਹਰ ਪਾਇਆ, ਫਿਰ ਮੈਨੂੰ ਨਾਨਕ ਦਾ ਸਤ ਸੰਗ ਮਿਲ ਗਿਆ ਜਿਹੜਾ ਅੰਦਰ ਸੀ। ਨਾਨਕ ਸਤ ਸੰਗ, ਨਾਨਕ ਸਤ ਸੰਗ, ਮੇਰਾ ਮਨ ਤਨ, ਮੇਰਾ ਮਨ ਤਨ ਸਭ ਦੇ ਵਿਕਾਸਿਆ, ਸਭ ਦੇ ਵਿਕਾਸਿਆ, ਸਭ ਦੇ ਵਿਕਾਸਿਆ, ਆਖ ਆਖ ਰਹੇ ਮਿਲਾਏ, ਆਖ ਆਖ ਰਹੇ ਕਦੀ ਐਸ ਥੰਮ ਰੂਲ ਨਾਲ, ਐਸ ਮੇਜਰਿੰਗ ਸਟਿੱਕ ਨਾ, ਕਦੀ ਆ ਅੰਕ ਪੜੋ, ਅਮੁੱਲੋ ਅਮੁੱਲ, ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀ, ਅਮੁੱਲ ਭੰਡਾਰ, ਅਮੁੱਲ, ਇੰਨੀਆਂ ਵੱਡ ਮੁੱਲੀ ਚੀਜ਼ ਦੱਸੀ ਆ ਮਹਾਰਾਜ ਨਾ, ਤੇ ਆਣ ਕੇ ਨਿਚੋੜ ਕਾਹਦੇ ਤੇ ਕੱਢਿਆ? ਆਖ ਆਖ ਰਹੇ ਮਿਲਾਏ, ਆਖ ਆਖ ਰਹੇ ਮਿਲਾਏ, ਆਖ ਆਖ, ਇਹ ਆਖਣ ਨਾਲ ਹੀ ਪਿਆਰ ਪਾਉਣਾ ਹੈ। ਇਹਨੂੰ ਕਿਹਾ ਪਿਆਰੋ ਸ਼ਬਦ ਸੁਣ ਸਵਾਮੀ ਅਰਦਾਸ ਹਮਾਰੀ, ਸੁਣ ਸਵਾਮੀ ਸਾਚ ਵਿਚਾਰੋ, ਉੱਤਰ ਦੀਜੇ ਰੋਸ਼ਨ ਚੀਜੇ, ਉੱਤਰ ਦੀਜੇ ਕਿਉਂ ਪਾਈਏ ਗੁਰਦੁਆਰਾ, ਬਾਹਰ ਧਰਮਸਾਲ ਚੰਗੀ ਭਲੀ ਕਹਿੰਦੇ ਸੀ, ਗੁਰਦੁਆਰਾ ਬਾਣੀ ਦੇ ਹਿਸਾਬ ਨਾਲ ਅੰਦਰ ਹੈ। ਇਹਨਾਂ ਨੇ ਬਾਹਰ ਗੁਰਦੁਆਰੇ ਦਾ ਨਾਂ ਟ੍ਰੇਡਮਾਰਕ ਲਾ ਕੇ, ਜਿੱਥੇ ਜਿੱਥੇ ਬਾਣੀ ਚ ਗੁਰਦੁਆਰੇ ਦਾ ਨਾਂ ਆਉਂਦਾ, ਉਹ ਸੰਗਤ ਫਿਰ ਉੱਥੇ ਫਸ ਜਾਂਦੀ ਹੈ ਜੀ। ਲੈ ਬਾਣੀ ਚ ਲਿਖਿਆ ਗੁਰਦੁਆਰੇ ਹਰ ਕੀਰਤਨ ਸੁਣੀਏ, ਗੁਰਦੁਆਰੇ ਨੌ ਦਰਵਾਜ਼ੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇਕਲਾ ਦਸਵਾਂ ਦੁਆਰ ਦਿਖਾਇਆ। ਇਹ ਕਹਿੰਦੇ ਜੀ ਜਿਹੜੇ ਬਾਹਰ ਦੇ ਗੁਰਦੁਆਰੇ ਆ, ਥੋੜੇ ਜੇ ਸਾਲਾਂ ਤੋਂ ਇੰਨੀ ਕੰਸਟਰਕਸ਼ਨ ਚੱਲ ਰਹੀ ਹੈ ਨਾ, ਉਹ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜੀ, ਉਹ ਸੋਮਨਾਥ ਦੇ ਜਿਹੜੇ ਵੱਡੇ ਮੰਦਰ ਬਣਾਏ ਸੀ, ਉਹ ਮੁਹੰਮਦ ਗਜ਼ਵੀ ਨੇ ਨਾ ਆਣ ਕੇ ਸਭ ਤੋੜ ਤਾੜ ਕੇ, ਫਨਾ ਫਿਲਾ ਕਰਕੇ ਉਹ ਸਭ ਕੁਛ ਲੈ ਗਿਆ, ਲੁੱਟ ਕੇ ਇਹ ਰਹਿ ਗਏ ਨੰਗੇ ਹੋ ਕੇ। ਏਦਾਂ ਸਿੱਖਾਂ ਨੇ ਕਦੀ ਨੰਗੇ ਹੋ ਕੇ ਬਹਿ ਜਾਣਾ? ਜੂੰ ਬਿਲਡਿੰਗਾਂ ਬਣਾਉਣ ਤੇ, ਜੂੰ ਗੁਰਦੁਆਰਿਆਂ ਔਰ ਜੂੰ ਇਹਨਾਂ ਦੀਆਂ ਐਡੀਆਂ ਉੱਚੀਆਂ ਬਿਲਡਿੰਗਾਂ ਬਣਾਈ ਜਾਂਦੇ ਆ, ਸੰਗੇ ਮਰਮਰ ਉੱਤੇ ਗੁੰਬਦਾਂ ਦੇ ਉੱਤੇ ਲਾਉਂਦੇ ਆ, ਲੰਗਰ ਚ ਲਾਓ ਜਿੱਥੇ ਮੱਖੀਆਂ ਭਿਣਕ ਰਹੀਆਂ, ਉਹ ਗਵਾਲੀਅਰ ਦੇ ਕਿਲੇ ਬੜੇ ਬੜੇ ਉੱਤੇ, ਉਹ ਫਿਰ ਹੁਣ ਬੀਬੀਆਂ ਭੈਣਾਂ ਗਹਿਣੇ ਦੇਈ ਜਾਂਦੀਆਂ, ਉਹ ਸੋਨੇ ਦੇ ਜਿਹੜੇ ਉੱਤੇ ਝੰਡਿਆਂ ਦੇ ਨਿਸ਼ਾਨ, ਉਹ ਸੋਨੇ ਦੇ ਬਣਾਏ ਜਾਂਦੇ। ਉਹ ਮਹਾਰਾਜ ਕਹਿੰਦੇ ਉਹ ਸੋਨਾ ਰੁਪਾ ਰੰਗਲਾ, ਇਨਸੋ ਲਾਇਆ ਚਿੱਤ ਜੀ, ਉਹ ਮਹੱਲਾ ਪਹਿਲਾਂ ਹੀ ਬਾਬਾ ਨਾਨਕ ਕਹਿੰਦਾ, ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜੀ, ਉਹ ਇਨੀ ਟੋਲੀ ਭੁੱਲੀ ਇਸ ਹਮ ਕੰਤ ਨਾ ਬੈਠੀ ਪਾਸ ਜੀ, ਤੇਰੇ ਅੰਦਰ ਹੀ ਪਾਸ, ਉਹ ਨਾਮ ਨਿਰੰਜਨ ਨਾਲ ਹੈ, ਉਹ ਅੰਦਰ ਹੀ ਬੈਠਾ, ਆਪਣੇ ਮਨ ਨੂੰ ਬਿਠਾਲ, ਤੇ ਤੂੰ ਇਹ ਬਾਹਰਲੇ ਮੰਦਰਾਂ ਚ ਕੀ, ਗੁਰਦੁਆਰਾ ਸਿੱਖੀ ਚ ਬਾਹਰ ਨਹੀਂ ਹੈ, ਬਾਹਰ ਧਰਮਸਾਲ ਹੈ, ਗੁਰਦੁਆਰਾ ਅੰਦਰ ਹੈ, ਕਿਉਂਕਿ ਸਿੱਧ ਗੋਸ਼ਟ ਚ ਥੰਮ ਕਰ ਦਿੱਤਾ। ਸੁਣ ਸਵਾਮੀ ਅਰਦਾਸ, ਸਿੱਧ ਕਹਿੰਦੇ ਨਾਨਕ ਪਲੀਜ਼ ਇਫ ਯੂ ਡੋਂਟ ਮਾਈਂਡ, ਕਿਆ ਸਿਵਲਾਈਜ਼ਡ ਬੋਲੀ, ਰੋਸ ਨਾ ਕੀਜੇ ਉੱਤਰ ਦੀਜੇ ਕਿਉਂ ਪਾਈਏ, ਪਲੀਜ਼ ਨਾਨਕ ਪਲੀਜ਼ ਇਫ ਯੂ ਡੋਂਟ ਮਾਈਂਡ, ਮੈਨੂੰ ਤੂੰ ਦੱਸ ਆ ਗਿਆ ਵੀ ਤੇਰੇ ਗੁਰਦੁਆਰਾ ਕਿੱਥੇ ਹੈ, ਬੜੀ ਸਿਵਲਾਈਜ਼ਡ ਬੋਲੀ ਚ ਕਹਿ ਰਹੇ ਨੇ, ਰੋਸ ਨਾ ਕੀਜੇ ਉੱਤਰ ਦੀਜੇ ਕਿਉਂ ਪਾਈਏ। ਵੈਸੇ ਇਹਦਾ ਜਿਹੜਾ ਅੰਦਰਲਾ ਮੀਨਿੰਗ ਹੈ ਨਾ, ਭਾਵ ਅਰਥ ਅਸਲ ਇਹ ਹੈ ਵੀ ਅੰਦਰਲੇ ਗੁਰਦੁਆਰੇ ਤੱਕ ਕੋਈ ਨੀ ਪਹੁੰਚ ਸਕੇਗਾ ਜਦ ਤੱਕ ਉਹਦਾ ਕਿਸੇ ਨਾਲ ਰੋਸ ਹੈ। ਵਾ ਜਦ ਤੱਕ ਬੰਦਾ ਕਿਸੇ ਦੇ ਨਾਲ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਹੀਂ ਚੱਲਣਾ। ਜਿਸ ਵੇਲੇ ਤੱਕ ਅੰਦਰਲੇ ਗੁਰਦੁਆਰੇ ਚ, ਗੁਰੂ ਨਾਨਕ ਦੇ ਗੁਰਦੁਆਰੇ ਚ ਨਹੀਂ ਪਹੁੰਚ ਸਕਦਾ ਜੇ ਉਸ ਬੰਦੇ ਦਾ ਕਿਸੇ ਨਾਲ ਰੋਸ, ਵੈਰ, ਵਿਰੋਧ ਜਾਂ ਉਹਦੇ ਚ ਕੋਈ ਈਰਖਾ ਪੁਣਾ ਹੈ, ਉਹ ਅੰਦਰ ਨਹੀਂ ਪਹੁੰਚ ਸਕਦਾ। ਮਹਾਰਾਜ ਦਾ ਛੋਟੀ ਜਿਹੀ ਸਿੱਧ ਗੋਸ਼ਟ ਹੈ, ਨਾਲ ਨਾਲ ਹੀ ਜਵਾਬ ਦੇ ਰਹੇ ਨੇ ਭਈ ਉਹ ਸੁਣ ਸਵਾਮੀ, ਇਹਦੇ ਚ ਵੀ ਭੇਦ ਹੈ। ਮਹਾਰਾਜ ਇਹ ਉਹਨਾਂ ਨੇ ਨੀ ਕਿਹਾ, ਗੁਰੂ ਨਾਨਕ ਨੂੰ ਸਵਾਮੀ ਨੀ ਉਹ ਕਹਿ ਰਹੇ। ਗੁਰੂ ਨਾਨਕ ਤੇ ਆਪਣੇ ਆਪ ਨੂੰ ਨੀਚ, ਆਪਣੀ ਲਿਖਤ ਕਿੱਦਾਂ ਆਪਣੇ ਆਪ ਨੂੰ ਸਵਾਮੀ ਕਹਿ ਸਕਦੇ? ਉਹ ਕਹਿੰਦੇ ਇਹ ਜਿਹੜਾ ਸਵਾਮੀ ਆ ਉਹਨੂੰ ਸੋਣਾ ਤੇ ਅਰਦਾਸ ਰੂਪ ਹੋ ਕੇ ਜਪ, ਬੇਨਤੀ ਰੂਪ ਹੋ ਕੇ ਕਹੋ ਬੇਨਤੀ, ਸੁਣ ਮੇਰੇ ਮੀਤਾ ਸੰਤ ਟਹਿਲ ਕੀ ਬੀਤਾ। ਜਿਹੜਾ ਵੀ ਨਾਮ ਜਪਣਾ ਨੂੰ ਬੇਨਤੀ ਰੂਪ ਹੋ ਕੇ ਸੁਣ ਜਪਣਾ ਹੈ, ਇਹਨੂੰ ਕਹਿੰਦੇ ਸੁਣ ਸਵਾਮੀ, ਸਵਾਮੀ ਨੂੰ ਸੁਣ, ਉਸ ਰੱਬ ਨੂੰ ਅਰਦਾਸ ਆ ਹਮਾਰੀ ਅਰਦਾਸ। ਇਹਦੇ ਵਿਚ ਇੱਕੋ ਹੀ ਲਫ਼ਜ਼ ਹੈ ਪੁੱਛੋ, ਬਾਕੀ ਸਾਰਾ ਹੀ ਬ੍ਰਹਮ ਗਿਆਨ ਹੈ। ਸੁਣ ਸਵਾਮੀ ਅਰਦਾਸ ਹਮਾਰੀ, ਪੁੱਛੋ ਸਾਚ ਵਿਚਾਰੋ ਉੱਤਰ ਦੀ ਰੋਸ ਨਾ ਕੀਜੈ। ਜਿਨ ਚਕਰ ਤੇਰੇ ਅੰਦਰ ਰੋਸ ਹੈ, ਸੋ ਮਹਾਰਾਜ ਨੇ ਲਿਖਿਆ ਨਿਮਣ ਸੋ ਅੱਖਰ ਖਾਵਣ ਗੁਣ ਮਣੀਆਂ ਜੇਬਾ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੇ ਕੰਤ। ਖਾਵਣ ਕਹਿੰਦੇ ਆ ਫੋਰਗਿਵਨੈਸ, ਫੋਰਗਿਵਨੈਸ ਇਜ ਦੀ ਹਾਈਐਸਟ ਵਰਚੂ। ਜਿਹੜਾ ਕਿਸੇ ਨੂੰ ਮਾਫ਼ ਕਰ ਦੇਣਾ ਹੈ ਨਾ, ਉਹਦੇ ਨਾਲ ਰੋਸ ਨਹੀਂ ਕਰਨਾ, ਇਹ ਸਭ ਤੋਂ ਉੱਚਾ ਗੁਣ ਬਾਣੀ ਚ ਲਿਖਿਆ ਗਿਆ ਹੈ। ਇਸ ਕਰਕੇ ਖਿਮਾ ਸ਼ਿੰਗਾਰ, ਇਸ ਕਰਕੇ ਨਿਮਣ ਸੋ ਅੱਖਰ ਨੀਵਾਂ ਹੰਬਲ ਹੋਣਾ, ਨਿਮਣ ਸੋ ਅੱਖਰ ਖਾਵਣ ਗੁਣ, ਫੇਰ ਜੀਵ ਨਾਲ ਗੁਰਮੰਤਰ ਜਪਦੇ ਰਹਿਣਾ। ਇਹ ਤਿੰਨ ਗੁਣ ਜਿਹਦੇ ਕੋਲ ਹੋਣ ਉਹ ਰੱਬ ਵੀ ਵਸ ਕਰਦਾ ਹੈ। ਨਿਮਣ ਸੋ ਅੱਖਰ ਖਾਵਣ ਗੁਣ ਮਣੀਆਂ ਜੇਬਾ ਮੰਤ, ਇਹ ਤਰੈ ਭੈਣੇ ਵੇਸ ਕਰ ਨਾਮ ਜਪਦੀ ਰਹਿ। ਪਰ ਨਾਲ ਇਹ ਦੋ ਗੁਣ ਬੜੇ ਹੈ ਕਿ ਕਿਸੇ ਨਾਲ ਤੇਰਾ ਰੋਸ ਨਾ ਹੋਵੇ, ਕਈ ਤੇਰਾ ਦੁਸ਼ਮਣ ਨਾ ਹੈ, ਸਾਰਿਆਂ ਨਾਲ ਪਿਆਰ ਕਰ। ਜੇ ਤੈ ਮਾਰਨ ਮੁੱਕੀਆਂ ਤਿਨਾ ਨਾ ਮਾਰੀ ਕੁੰਮ, ਆਪ ਨੜੇ ਕਰ ਜਾਈਏ ਪੈਰ ਤਨਾ ਕੀ ਚੁੰਮ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ, ਕਿਸੇ ਨਾਲ ਰੋਸ ਨਾ ਕਰੀ ਤੂੰ। ਇਹ ਪਹਿਲੀ ਲਾਈਨ ਹੈ ਤੇ ਇਸ ਕਰਕੇ ਇਹਦਾ ਜਿਹੜਾ ਡੂੰਘਾ ਭਾਵ ਹੈ ਗੁਰੂ ਨਾਨਕ ਦਾ, ਜਿਹੜਾ ਕਿ ਸਮੁੰਦਰ ਕੁੱਜੇ ਚ ਬੰਦ ਹੈ ਸਿੱਧ ਗੋਸ਼ਟ, ਉਹ ਲਿਖ ਜਾਂਦੇ ਸੁਣ ਸੁਆਮੀ ਫਿਰ ਸੱਚ ਨੂੰ ਵਿਚਾਰੀ ਚੱਲੀ। ਇਹ ਨਹੀਂ ਵੀ ਸੱਚ ਵਿਚਾਰ ਦੱਸ ਤੂੰ, ਸੱਚ ਵਿਚਾਰ ਉਹਦਾ ਮਤਲਬ ਹੀ ਹੈ ਸੱਚ ਨੂੰ ਪਹਿਲਾਂ ਵਿਚਾਰਨਾ ਪੈਂਦਾ ਸ਼ਬਦ ਨਾਲ ਕਿ ਸੱਚ ਹੈ ਕਿ ਸੱਚ ਹੈ ਹੀ ਆਦ ਹੈ, ਸੱਚ ਜੁਗਾਦ ਹੈ, ਸੱਚ ਹੈ ਹੀ ਸ਼ਬਦ ਹੈ ਜਪਣ ਵਾਲਾ। ਤੇ ਉਹ ਕਹਿਣ ਲੱਗੇ ਨੇ, ਮਹਾਰਾਜ ਕਹਿੰਦੇ ਨੇ ਵੀ ਇਹਨੂੰ ਸ਼ਬਦ ਨੂੰ ਤੂੰ ਅਰਦਾਸ ਰੂਪ ਹੋ ਕੇ ਜਪ, ਔਰ ਅਰਦਾਸ ਰੂਪ ਹੋ ਕੇ ਇਹਨੂੰ ਸਵਾਸਾਂ ਨਾਲ ਜਪ, ਔਰ ਉਥੋਂ ਬਾਅਦ ਉਹਨੂੰ ਹੀ ਕੰਨਾਂ ਨਾਲ ਸੁਣ। ਇਹ ਸ਼ਬਦ ਸੁਰਤ ਦੀ ਆਰੰਭ ਖੇਲ ਹੈ, ਇਹ ਚ ਸਾਰਾ ਭੇਦ ਹੀ ਜੋਗੀਆਂ ਨੂੰ ਸਮਝਾ ਰਿਹਾ ਹੈ। ਸੁਣ ਸੁਆਮੀ ਅਰਦਾਸ, ਸੁਣ ਸੁਆਮੀ ਅਰਦਾਸ, ਇਹ ਪੁੱਛੋ ਸੱਚ ਵਿਚਾਰੋ, ਇਹ ਪੁੱਛੋ ਸੱਚ ਵਿਚਾਰੋ, ਜੇ ਮੇਰੇ ਗੁਰਦੁਆਰੇ ਤੱਕ ਪਹੁੰਚਣਾ ਤੇ ਰੋਸ ਨਾ ਕੀ ਕਿਸੇ ਦਾ ਰੋਸ ਕਿਸੇ ਨਾਲ ਹੋਏਗਾ, ਉਹਦਾ ਮਨ ਸ਼ਾਂਤ ਨਹੀਂ ਹੋਏਗਾ, ਉਹ ਸਦਾ ਅੰਦਰੋਂ ਮਨ ਉਹਦਾ ਸਦਾ ਹੀ ਪਾਰਿਆਂ ਨੂੰ ਹਿਲਦਾ ਰਹੇਗਾ, ਕਿਉਂਕਿ ਉਹਦਾ ਰੋਸ ਹੈ, ਉਹਦੇ ਅੰਦਰੋਂ ਲਹਿਰਾਂ ਐਸ ਰੋਸ ਦੀ ਅੰਦਰੋਂ ਉੱਠਣਗੀਆਂ, ਉਹਦਾ ਮਨ ਸ਼ਾਂਤ ਨਹੀਂ ਹੋਏਗਾ। ਤੇ ਇਸ ਕਰਕੇ ਮਹਾਰਾਜ ਨੇ ਅਗਲੀ ਤੁਕ ਲਾਈ, ਇਹ ਮਨ ਚੱਲ ਤੋਂ ਸੱਚ ਘਰ ਇਹ ਸੱਚ ਕਰ ਬੈਠ ਜਾਏਗਾ ਤੂੰ ਅੰਦਰ ਜਾ ਕੇ ਸੱਚ ਚ, ਜੇ ਤੂੰ ਆ ਰੋਸ ਇਹ ਮਨ ਚੱਲ ਤੋਂ ਸੱਚ ਘਰ ਬੈਠੇ, ਮਨ ਚੱਲ ਤੋਂ ਸੱਚ ਘਰ ਬੈਠੇ, ਫਿਰ ਨਾਨਕ ਨਾਮ ਆਧਾਰੋ, ਨਾਨਕ ਨਾਮ ਆਧਾਰੋ, ਫਿਰ ਉਸ ਜਿਹੜਾ ਮਨ ਖੜੋ ਜਾਂਦਾ ਉਹਦਾ ਇੱਕੋ ਹੀ ਆਧਾਰ ਹੋ ਜਾਂਦਾ, ਨਾਨਕ ਨਾਮ ਆਧਾਰੋ, ਨਾਨਕ ਨਾਮ ਇਹ ਤੇਰੇ ਜ਼ੋਰ ਨਾਲ ਨੀ ਹੋਣਾ, ਉਹਨੇ ਆਪੇ ਮੇਲ ਮਿਲਾਏ ਕਰਤਾ ਲਾਗੇ ਸਾਚ ਪਿਆਰ,
ਆਪੇ ਮੇਲ ਮਿਲਾਏ ਕਰਤਾ ਲਾਗੇ ਸਾਚ ਪਿਆਰ,
ਤੂੰ ਸੱਚ ਦਾ ਜਿਹੜਾ ਸ਼ਬਦ ਹੈ ਉਹਦੇ ਨਾਲ ਲੱਗ ਜਪਣਾ ਸ਼ੁਰੂ ਕਰ, ਉਹਨੇ ਆਪੇ ਹੀ ਮੇਲ ਮਿਲਾ ਦੇਣਾ ਫਿਰ ਆਪੇ ਮੇਲ ਮਿਲਾਏ ਆਪੇ ਮੇਲ ਮਿਲਾਏ ਕਿੱਦਾਂ ਲੱਗੇ ਇਹ ਪਿਆਰੋ ਦਾ ਲਫ਼ਜ਼ ਆਇਆ ਕਿੱਥੋਂ ਇਹ ਸਿੱਧ ਗੋਸ਼ਤ ਉੱਤੇ ਕਿੱਦਾਂ ਲੱਗੇ ਜਿੱਦਾਂ ਸ਼ਬਦ ਸ਼ੁਰੂ ਕੀਤਾ ਸੀ ਦਿਨ ਰਾਤੀ ਆ ਰਹਾ ਤੋ ਪਿਆਰੋ ਨਿਮਕ ਸਰਨ ਕਿੱਦਾਂ ਆਈਏ ਥਾਂ ਥਾਂ ਲਿਖੇ ਉਹਦੀ ਸਰਨ ਪਵੋ ਸਾਨੂੰ ਤੇ ਪਤਾ ਨੀ ਉਹ ਕਿੱਥੇ ਹੈ ਉਹਦੀ ਸਰਨ ਤੇ ਤਾਂ ਪਈਆਂ ਨੀ ਕੋਈ ਬੰਦਾ ਸਾਹਮਣੇ ਖੜਾ ਉਹਦੀ ਸਰਨ ਪੈ ਜਾਂਦੇ ਉਹਦੀ ਸਰਨ ਆਉਣਾ ਵੀ ਬਾਣੀ ਦੇ ਵਿੱਚ ਬ੍ਰਹਮ ਰੂਪ ਚ ਸਰਨ ਆਉਣਾ ਕਿੱਦਾਂ ਗੁਰ ਗੁਰ ਕਰਤ ਗੁਰ ਗੁਰ ਕਰਤ ਸਰਨ ਜੇ ਨਾਮ ਜਪਣਾ ਜੀਵਨਾ ਸ਼ੁਰੂ ਕਰ ਦੇਣਾ ਹੀ ਉਹਦੀ ਸਰਨ ਚ ਆ ਜਾਣਾ ਹੈ ਗੁਰ ਗੁਰ ਕਰਤ ਸਰਨ ਫਿਰ ਉਹ ਮਿਲੂਗਾ ਕਦੋਂ ਜਦੋਂ ਤੂੰ ਇੱਕ ਨਿਮਖ ਨੀ ਵੀ ਢਿੱਲਾ ਨੀ ਪਏਗਾ ਕਮਾਈ ਕਰੀ ਜਾਏਗਾ ਸਾਰਾ ਰਾਤ ਦਿਨ ਇੱਕ ਨਿਮਖ ਵੀ ਢਿੱਲਾ ਨਾ ਫਿਰ ਪ੍ਰਭ ਆਏ ਨੀ ਖਿਨ ਢੀਲ ਨਾ ਪਈ ਆ ਇਹ ਨੀ ਹੈ ਵੀ ਉਹਦੀ ਖੇਲ ਮਿਲ ਛੇਤੀ ਨੇ ਤੈਨੂੰ ਪੜਾਕਾ ਪੈ ਜਾਣਾ ਤੇ ਮਿਲ ਜਾਣਾ ਉਹਨੇ ਥੋੜੀ ਜਿਹੀ ਸੇਵਾ ਨਾ ਉਹ ਕਹਿੰਦੇ ਜਦੋਂ ਦਿਨ ਰਾਤ ਬਾਣੀ ਬੜੀ ਬੰਦਿਸ਼ ਚ ਹੈ ਪ੍ਰਭ ਆਏ ਮਿਲੇ ਉਹ ਮਿਲੇਗਾ ਜਦੋਂ ਖਿਨ ਢੀਲਣਾ ਪਈ ਹੈ ਜਦੋਂ ਤੂੰ ਖਿਨ ਪਰ ਵੀ ਢਿੱਲ ਨੀ ਕਰੇਗਾ ਨਾਮ ਜਪਣ ਲਈ ਉਦੋਂ ਦਿਨ ਰਾਤੀ ਸਾਡੀ ਕੀ ਹਾਲਤ ਹੈ ਸੇਵਾ ਥੋੜੀ ਮੰਗਣ ਬਹੁਤਾ ਤੇ ਅਸੀਂ ਉਹ ਆ ਭਾਈ ਅਸੀਂ ਜੋ ਕੰਡੀਸ਼ਨਾ ਬਾਣੀ ਲਾ ਰਹੀ ਆ ਉਸ ਕੰਡੀਸ਼ਨਾ ਨੂੰ ਉਹਦੀ ਕਿਰਪਾ ਤੇ ਭਰੋਸਾ ਰੱਖ ਕੇ ਤੇ ਆਪਣੀ ਨਾਮ ਦੀ ਕਮਾਈ ਵਧਾਉਣੀ ਹੈ ਤੇ ਦਿਨ ਰਾਤੀ ਇਹੋ ਹੀ ਉਸ ਸੰਤ ਦੀ ਸੇਵਾ ਹੈ ਇਹੋ ਹੀ ਗੁਰੂ ਨਾਨਕ ਦੀ ਰਾਹ ਸੰਤ ਸੇਵਾ ਕਰ ਭਾਵਨ ਲਾਏ ਸੰਤ ਸੇਵਾ ਕਰ ਭਾਵਨ ਲਾਏ ਇਹ ਉਸ ਸੰਤ ਦੀ ਇਹੋ ਹੀ ਸੇਵਾ ਹੈ ਨਾਮ ਹਮਾਰੇ ਗੁਰ ਕੀ ਸੇਵਾ ਇਹਦੀ ਸੇਵਾ ਇਹ ਹੋ ਬਾਹਰਲੇ ਸੰਤ ਦੀ ਸੇਵਾ ਨੀ ਭਾਵ ਨੀ ਲਾ ਕੇ ਕਰਨੀ ਕਿਉਂਕਿ ਪਹਿਲੀ ਤੁਕ ਦੇ ਵਿਚ ਬੰਨੀ ਪਈ ਹੈ ਤੁਕ ਉਹ ਸੇਵਾ ਕੀ ਹੈ ਦਿਨ ਰਾਤੀ ਉਹਦੇ ਢਿੱਲੇ ਤਾਂ ਸਿੱਖ ਹੁੰਦੇ ਹੀ ਨੀ ਆ ਮੈਂ ਸੀਸਗੰਜ ਗਿਆ ਦੇ ਬਾਟੇ ਤੇ ਬਾਟੇ ਸਿਰ ਤੇ ਉਹ ਸੰਤ ਟਿਕਾਈ ਜਾਂਦੇ ਆ ਲਾਈਨਾਂ ਲੱਗੀਆਂ ਸੰਗਤਾਂ ਪੰਜਾਬ ਚੋਂ ਆ ਰਹੇ ਉਹ ਕਹਿੰਦੇ ਦੇਖੋ ਕਿਤੇ ਢਿੱਲੇ ਪੈ ਜਾਓ ਦਿਨ ਰਾਤੀ ਉਹ ਇਸ ਵੇਲੇ ਬੀਬੀਆਂ ਦੀ ਲਾਈਨ ਆ ਸਿੰਘਾਂ ਦੀ ਲਾਈਨ ਆ ਮਾਰ ਬਜਰੀ ਜਾ ਰਹੀ ਹੈ ਮਾਰ ਕੰਸਟਰਕਸ਼ਨ ਹੋ ਰਹੀ ਹੈ ਕਿਆ ਵਾਈਬ੍ਰੇਟ ਕਿਆ ਲੱਗੀ ਦੁਨੀਆ ਇਹਨਾਂ ਸੰਤਾਂ ਨੇ ਕਿਹੜੇ ਬਣੇ ਤੋਰ ਰਹੀ ਆ ਉਹ ਕਹਿੰਦੇ ਸੰਤ ਸੇਵਾ ਕਰ ਪਾਵਨ ਲੱਗੀਆਂ ਹੁਣ ਤੇ ਨਾਮ ਨੂੰ ਹੁਣ ਸਰੋਵਰ ਬਣਾਈ ਜਾਂਦੇ ਹੈ ਬੰਗਲਾ ਸਾਹਿਬ ਚੰਗਾ ਪਤਾ ਦਿੱਤਾ ਗਿਆ ਸੀ ਉਹਦੇ ਲਾਗੇ ਹੁਣ ਸਰੋਵਰ ਬਣਾਈ ਜਾਂਦੇ ਆ ਉਹ ਈਦ ਤੋਂ ਬਾਅਦ ਤੰਬਾ ਫੂਕਣਾ ਈਦ ਤੇ ਨੰਗੇ ਪਹਿਲਾਂ ਤੇ ਸਰੋਵਰ ਹੈ ਨੀ ਸੀ ਹੁਣ ਤੇ ਘਰ ਘਰ ਟੂਟੀਆਂ ਲੱਗੀਆਂ ਰਾਮ ਦਾ ਨਾ ਕੇ ਚਾਸਤ ਸੀ ਉਹਦਾ ਸੰਤ ਸਰੋਵਰ ਬਣਾ ਰਹੇ ਉਹ ਭਾਈ ਇਹ ਨਹੀਂ ਪ੍ਰਵਾਨ ਸਿੱਖੀ ਤੇ ਕਿਉਂ ਯੂ ਆਰ ਮਾਕਿੰਗ ਦੀ ਪ੍ਰਿੰਸੀਪਲ ਆਫ ਗੁਰਬਾਣੀ, ਤੁਸੀਂ ਮਖੌਲ ਉਡਾ ਰਹੇ ਨੇ ਸਿੱਖੀ ਚ ਹੋ ਕੀ ਰਿਹਾ ਹੈ, ਸਾਰੀ ਹਿੰਦੂਇਜ਼ਮ ਹੈ ਉਹਨਾਂ ਦਾ ਤੀਰਥ ਉਹਨਾਂ ਦੇ ਇੱਦਾਂ ਦਾ ਆਉਂਦੇ ਜਾ ਕੇ ਉਹ ਤੁਸੀਂ ਘਰ ਘਰ ਇਹ ਪੰਜਾਬ ਸਿੰਧ ਬੈਂਕ ਵਾਲੇ ਨਾ ਉਹ ਜਿੰਨਾ ਇੰਟਰਸਟ ਦਾ ਸੂਦ ਦਾ ਪੈਸਾ ਲੋਕਾਂ ਦੇ ਜਿਹੜੇ ਮਿਹਨਤੀ ਲੋਕ ਜਿਨ੍ਹਾਂ ਨੇ ਇਸ ਬੈਂਕ ਚ ਪੈਸਾ ਜਮ੍ਹਾਂ ਕਰਾਇਆ ਉਹਦੇ ਸੂਦ ਤੋਂ ਉਹਨੇ ਸਭ ਤੋਂ ਪਹਿਲਾਂ ਪਤਾ ਕੀ ਕੀਤਾ, ਸਾਰੀ ਸ਼੍ਰੋਮਣੀ ਕਮੇਟੀ ਦਾ ਪੈਸਾ ਆਪਣੇ ਬੈਂਕ ਚ ਪਾਉਣ ਲਈ ਉਹਨੇ ਗੁਰਦੁਆਰਾ ਜਿਹੜਾ ਪਰਕਰਮਾ ਹੈ ਨਾ ਹਰਿਮੰਦਰ ਸਾਹਿਬ ਦੀਆਂ ਉਹਦੇ ਵਿੱਚ ਗੁਸਲਖਾਨੇ ਬਣਾਤੇ, ਬਾਥਰੂਮ ਐਨ ਚਿਪ ਡੈਨ ਸਾਰੇ ਮਾਰਬਲ ਲਾ ਕੇ ਵੀ ਪਹਿਲਾਂ ਇੱਥੇ ਬੰਦਾ ਨਹਾ ਕੇ ਜਾਏ ਫਿਰ ਸਰੋਵਰ ਤੇ ਜਾਏ। ਉਹ ਭਾਈ ਉਹ ਘਰ ਟੂਟੀਆਂ ਲੱਗੀਆਂ ਉੱਥੇ ਕਿਉਂ ਨਾ ਨਹਾਵੇ, ਉਹ ਕਿਹਦੇ ਸਿੱਖੀ ਕਿਹੜੀ ਲਾਈਨਾਂ ਚ ਪਈ ਹੈ, ਇਹ ਬ੍ਰਾਹਮਣਵਾਦ ਨੀ ਤੇ ਹੋਰ ਕੀ ਹੈ। ਉਹ ਇੱਥੇ ਹੁਣ ਸਰੋਵਰ ਬਣਾ ਰਹੇ ਹੁਣ ਉੱਥੇ ਉਹ ਐਡਾ ਦੇ ਬਾਟੇ ਤੇ ਬਾਟੇ ਉਹ ਸੰਤ ਫਿਰ ਲਾਊਡ ਸਪੀਕਰਾਂ ਤੇ ਦੇਖਿਓ ਭਈ ਨਿਮ ਖੇਲਣਾ ਮਹਾਰਾਜ ਕਿੱਥੇ ਲਾ ਰਹੇ ਮਹਾਰਾਜ ਦੀ ਬਾਣੀ ਸਾਡੇ ਪਿੰਡੀ ਥਾਈ ਕਹਿੰਦੇ ਅੰਨੇ ਕੁੱਤੇ ਹਰਨਾ ਮਗਰ, ਕੁੱਤੇ ਅੰਨੇ ਹੈ ਉਹ ਹਰਨਾ ਦੇ ਸ਼ਿਕਾਰ ਲਈ ਛੱਡੇ ਵੀ ਜਾਓ ਦੋਨੋਂ ਹਰਨ ਮਰਦੇ ਅੰਨੇ ਕੁੱਤੇ ਹਰਨਾ ਮਗਰ। ਤੇ ਉਹ ਮਹਾਰਾਜ ਕਹਿੰਦੇ ਕਿਹੜੀ ਸੇਵਾ ਮੈਂ ਕਿਹੜੀ ਸੇਵਾ ਦੱਸ ਰਿਹਾ, ਉਹ ਭਾਈ ਜਿਹੜੀ ਸੰਤ ਸੇਵਾ ਹੈ ਉਹ ਹੈ ਹੀ ਦਿਨ ਰਾਤੀ ਕਈ ਨੰਗੇ ਪੈਰੀ ਤੁਰ ਪੈਂਦੇ। ਮੈਂ ਇੱਥੇ ਜੋਗਿੰਗ ਕਰ ਰਿਹਾ ਪਿਛਲੇ 4 ਸਾਲ ਪਹਿਲਾਂ ਮੈਂ ਸੈਰ ਕਰਨ ਗਿਆ, ਮੈਂ ਇੱਧਰ ਉਜਾਰ ਚਲ ਜਾਂਦਾ ਸੈਰ ਜਿੱਥੇ ਮੇਰੇ ਕੰਨਾਂ ਚ ਆ ਬਾਈਕੀ ਟ੍ਰੈਫਿਕ ਦੀ ਆਵਾਜ਼ ਨਾ ਪਏ, ਤੇ ਮੈਂ ਖੱਬੇ ਤੇ ਵਾਹ ਸੱਜੇ ਤੇ ਗੁਰੂ ਗੁਰਮੰਤਰ ਦਾ ਜਾਪ ਮੈਂ ਸੈਰ ਕਰਦਾ ਮੇਸ਼ਿੰਗ ਕਰਦਾ। ਤੇ ਉਹ ਇੱਕ ਮੈਨੂੰ ਸਿੰਘ ਕਹਿੰਦੇ ਜੀ ਭਾਈ ਸਾਹਿਬ ਜੀ ਤੁਸੀਂ ਇੱਥੇ ਕਿਉਂ ਪੁਰਦੇ ਰਹਿੰਦੇ ਹੋ ਰੋਜ਼ ਹੀ? ਮੈਂ ਕਿਹਾ ਕਿਉਂ ਜੀ? ਕਹਿੰਦੇ ਤੁਸੀਂ ਜਿਹੜਾ ਜਿੱਥੇ ਬਾਲਾ ਸਾਹਿਬ ਦੱਸੇ ਜੀ ਉਹ ਬਾਲਾ ਸਾਹਿਬ ਜਾਇਆ ਕਰੋ ਇੱਥੇ ਸਵੇਰੇ ਸਵੇਰੇ ਨਾਲੇ ਉੱਥੇ ਦਰਸ਼ਨ ਕਰੋ ਨਾਲੇ ਸਾਹਿਬ। ਮੈਂ ਕਿਹਾ ਮੈਂ ਬਾਲਾ ਸਾਹਿਬ ਜੀ ਉੱਥੇ ਕੀ ਹੈ? ਕਹਿੰਦੀ ਉੱਥੇ ਸਮਾਏ ਸੀ। ਮੈਂ ਕਿਹਾ ਦਸਮ ਪਾਤਸ਼ਾਹ ਨੇ ਤੇ ਕਿਹਾ ਵੀ ਮੋਰ ਮੜੀ ਮਤ ਭੂਲ ਨਾ ਮਾਨੇ, ਉੱਥੇ ਮੇਰੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਸਮਾਧ ਹੈ। ਮੈਂ ਤੇ ਕੰਨਾਂ ਨੂੰ ਹੱਥ ਲਾਉਣਾ ਦਸਮ ਪਾਤਸ਼ਾਹ ਦੇ, ਕਹਿੰਦਾ ਸਮਾਧ ਪੂਜਣੀ ਨਹੀਂ ਹੈ, ਮੈਂ ਤੇ ਨਹੀਂ ਉੱਥੇ ਜਾਂਦਾ। ਕਹਿੰਦੇ ਜੀ ਉਹ ਗੁਰਦੁਆਰਾ। ਮੈਂ ਕਿਹਾ ਉਹਦੇ ਵਿੱਚ ਕੀ ਹੈ? ਕਹਿੰਦੀ ਉੱਥੇ ਸੰਸਕਾਰ ਕੀਤਾ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ, ਸਮਾਧ ਹੈ ਉੱਥੇ। ਮੈਂ ਕਿਹਾ ਜਾਗਤ ਜੋਤ ਜਪੇ ਨਿਸਵਾਸਰ ਏਕ ਬਿਨਾ ਮਨ ਨਾਇਕ ਨਾ ਆਨੇ, ਗੋਰ ਮੜੀ ਮੱਟ ਭੂਲ ਨਾ ਮਾਨੇ। ਮੈਂ ਮੜੀਆਂ ਨੀ ਪੂਜਣੀਆਂ, ਮੈਂ ਤੇ ਦਸਮ ਪਾਤਸ਼ਾਹ ਤੋਂ ਡਰਦਾ। ਮੈਂ ਕਿਹਾ ਉਹ ਕਹਿੰਦੇ ਜੀ ਉੱਥੇ। ਮੈਂ ਕਿਹਾ ਮੈਂ ਇੱਥੇ ਹੀ ਦਿਨ ਰਾਤੀ ਸਿੰਘਾਂ ਨਾਲ ਇਹਨਾਂ ਨੇ ਜਾ ਰਿਹਾ ਉਸ ਰਾਹ ਚ ਗੁਰਦੁਆਰਾ, ਕਹਿੰਦੇ ਜੀ ਇੱਥੇ ਤੀਰ ਮਾਰਿਆ ਸੀ ਦਸਮ ਪਾਤਸ਼ਾਹ ਨਾਲ ਤੀਰ। ਬੜੇ ਜੀ ਉੱਥੇ ਗੋਤੀ ਬੜੇ ਜੀ ਕਾਰ ਦੇ ਵਿੱਚ ਹੀ ਮੇਰੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਉਹ ਝੰਡਿਆਂ ਨੂੰ ਮਾਰ ਗੁਰਦੁਆਰ। ਉਹ ਮੈਂ ਕਿਹਾ ਉਹ ਇੱਥੇ ਜੇ ਤੀਰ ਮਾਰਿਆ ਹੋਊ ਤੇ ਤੁਹਾਨੂੰ ਕਿੰਨੇ ਕੁ ਚੜਦਾ ਉਸ ਤੀਰ ਦਾ, ਤੁਹਾਨੂੰ ਕੀ ਫਾਇਦਾ? ਉਹ ਜਿਹੜਾ ਉਹ ਤੀਰ ਉਹਨੇ ਮਾਰ ਦਿੱਤਾ ਉਹ ਠੀਕ ਹੈ, ਪਰ ਤੁਸੀਂ ਜੋ ਏਡਾ ਵੱਡਾ ਇੱਥੇ ਬਣਾ ਕੇ ਸਭ ਕੁਝ ਇਹਦੇ ਚ ਤੁਹਾਡਾ ਕਾਹਦੇ ਚ ਫਾਇਦਾ? ਤੁਹਾਨੂੰ ਤੀਰ ਉਸ ਮਾਰੇ ਦਾ ਕੀ ਅਸਰ ਹੈ? ਤੁਸੀਂ ਤੇ ਤੀਰ ਆ ਮਾਰੋ ਦੇਣ ਰਾਤੀ ਪ੍ਰੇਮ ਲਗੋ ਹਰ ਤੀਰ ਮਰੇ ਮਨ ਪ੍ਰੇਮ ਲਗੋ ਹਰ ਦੱਖਣੀ ਓਂਕਾਰ ਚ ਗੁਰ ਕੀ ਕਰਨੀ ਕਾਹੇ ਤਾਵੋ, ਗੁਰ ਕਹਿਆ ਸਾਕਾਰ ਕਮਾਵੋ, ਨਾਨਕ ਗੁਰਮਤੇ ਸਾਚ ਸਮਾਵੋ। ਖਬਰਦਾਰ ਜੇ ਮੇਰੇ ਪਿੱਛੋਂ ਮੇਰਾ ਕੋਈ ਗੁਰਦੁਆਰਾ ਬਣਾਇਆ ਜਾਂ ਮੈਂ ਜਿੱਥੇ ਗਿਆ ਉੱਥੇ ਕੋਈ ਹਿਸਟੋਰੀਕਲ ਜਗ੍ਹਾ ਬਣਾਈ, ਮੈਂ ਜਿੱਥੇ ਜੋ ਮੈਂ ਕੀਤਾ ਹੈ ਉਹਦਾ ਨਿਸ਼ਾਨ ਨਹੀਂ ਕਾਇਮ ਕਰਨਾ। ਇਸੇ ਕਰਕੇ ਕਿਸੇ ਪਾਤਸ਼ਾਹੀ ਨਾਲ ਪਹਿਲੀ ਕਿਸੇ ਪਾਤਸ਼ਾਹੀ ਦਾ ਗੁਰਦੁਆਰਾ ਨਹੀਂ ਬਣਾਇਆ ਹਿਸਟੋਰੀਕਲ। ਆ ਸ਼ੀਸ਼ਗੰਜ ਵਗੈਰਾ ਸਾਰੇ ਸਰਦਾਰ ਬਘੇਲ ਸਿੰਘ ਦੇ ਬਣਾਏ, ਪਹਿਲਾਂ ਗੁਰੂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਇੱਥੇ ਆਏ, ਗੁਰੂ ਹਰਕ੍ਰਿਸ਼ਨ ਸਾਹਿਬ ਸਾਰੇ ਉਹਨਾਂ ਨੇ ਕਿਸੇ ਨਾਲ ਵੀ ਗੁਰੂ ਨਾਨਕ ਦਾ ਆ ਜਿਹੜਾ ਮਜਨੂੰ ਮਜਨੂੰ ਦਾ ਟਿੱਲਾ, ਇੱਕ ਹੋਰ ਗੁਰਦੁਆਰਾ ਖੜਾ ਕਰ ਲਿਆ ਮਜਨੂੰ ਦਾ ਟਿੱਲਾ। ਮੈਂ ਇੱਕ ਵਾਰੀ ਮੈਂ ਇਹ ਚੀਜ਼ਾਂ ਗੁਰਮਤ ਦੇ ਧਿਆਨ ਨਾਲ ਕਹਿ ਰਿਹਾ, ਕਲੇਰਾਂ ਵਾਲੇ ਚੰਗੇ ਸਾਧੂ ਹੈ ਨਾਮ ਜਪਣ ਵਾਲੇ ਸਾਰੇ। ਮੈਂ ਪਟਿਆਲੇ ਇੱਕ ਵਾਰੀ ਆਏ ਤੇ ਉਹ ਨਾ ਉਥੇ ਕਲੇਰਾਂ ਵਾਲੇ ਸੰਤ ਈਸ਼ਰ ਸਿੰਘ ਜੀ, ਮੇਰੀ ਹੱਡ ਬੀਤੀ ਚੀਜ਼ ਹੈ, ਬੜਾ ਸਤਸੰਗ ਲੱਗਾ ਸਾਰਾ, ਮੈਂ ਵੀ ਸੁਣਿਆ ਬਹੁਤ ਸੋਹਣਾ ਸਾਰਾ, ਬੜੇ ਪ੍ਰੇਮੀ ਨੇ ਸਾਰੇ। ਉਹ ਨਾ ਚੰਗੇ ਭਲੇ ਸ਼ਬਦ ਪੜਨ ਤੋਂ ਬਾਅਦ ਵੀ ਕਹਿੰਦੀ ਜੀ ਤੁਸੀਂ ਭਾਈ ਸਾਹਿਬ ਜੀ ਇਹਨਾਂ ਦਾ ਵਖਿਆਨ ਸੁਣ ਕੇ ਜਾਣ। ਮੈਂ ਕਿਹਾ ਅੱਛਾ, ਮੈਂ ਵੀ ਬੈਠ ਗਿਆ। ਮੈਂ ਵੀ ਪਟਿਆਲੇ ਹਵੇਲੀ ਕੌਰ ਸਾਹਿਬ ਤੇ ਰਹਿੰਦਾ ਸੀ, ਅਪੋਲੋ ਗਰਾਊਂਡ ਦੇ ਲਾਗੇ ਉਹ ਸਾਰਾ ਸਮਾਜ ਉਹ ਸੀ। ਉਹ ਮੈਨੂੰ ਕਹਿਣ ਲੱਗੇ ਜੀ ਇਹਨਾਂ ਦਾ ਵਖਿਆਨ ਜ਼ਰੂਰ ਸੁਣਿਓ। ਉਹ ਸਾਰੇ ਉਥੋਂ ਬਾਅਦ ਉਹ ਵਖਿਆਨ ਤੇ ਬੈਠੇ, ਕਹਿੰਦੇ ਭਾਈ ਉਹਨਾਂ ਨਾਲ ਕਥਾ ਸ਼ੁਰੂ ਕਰ ਦਿੱਤੀ ਵੀ ਜਿਹੜਾ ਮਜਨੂੰ ਦਾ ਟਿੱਲਾ ਹੈ ਨਾ ਦਿੱਲੀ ਵਾਲਾ, ਉਹਦੀ ਕਥਾ ਸੁਣਾਉਣ ਲੱਗੇ। ਕਹਿੰਦੇ ਅਖੇ ਜਿਹੜਾ ਮਜਨੂੰ ਦਾ ਟਿੱਲਾ ਇੱਥੇ ਗੁਰੂ ਨਾਨਕ ਬੈਠਾ ਤੇ ਉਥੇ ਰਿਹਾ ਉਹਨਾਂ ਕੋਲ, ਉਥੇ ਹਾਥੀ ਪਾਲਦੇ ਸੀ ਕਿਉਂਕਿ ਉਹ ਹਾਥੀ ਕਿਰਾਏ ਤੇ ਦਿੰਦੇ ਸੀ ਦਿੱਲੀ ਵਾਲੇ ਰਾਜੇ ਨੂੰ ਜਾਂ ਸ਼ਹਿਨਸ਼ਾਹ ਨੂੰ, ਤੇ ਉਹਦਾ ਕਿਰਾਏ ਤੇ ਉਹ ਪਲਦੇ ਸੀ। ਤੇ ਉਹਨਾਂ ਦਾ ਕਿਤੇ ਹਾਥੀ ਮਰ ਗਿਆ ਉਦਾਂ, ਉਹ ਜਦੋਂ ਹਾਥੀ ਮਰ ਗਿਆ ਇਸ ਮਜਨੂੰ ਦੇ ਟਿੱਲੇ ਤੇ ਉਹ ਸਾਰੇ ਰਹਿੰਦੇ ਸੀ, ਤੇ ਉਹ ਹੈ ਸੀ ਮਰਦਾਨਾ ਜੀ ਦੀ ਬਰਾਦਰੀ ਚੋਂ, ਤੇ ਉਹ ਸਾਰੇ ਹੀ ਕਹਿੰਦੇ ਤੇ ਉਹ ਮਰਦਾਨਾ ਜੀ ਨੂੰ ਕਹਿਣ ਲੱਗੇ ਸਾਡਾ ਤੇ ਰੁਜ਼ਗਾਰ ਬੰਦ ਹੋ ਗਿਆ, ਅਸੀਂ ਮਰ ਜਾਂਗੇ ਭੁੱਖੇ, ਤੇਰਾ ਬਾਬਾ ਬੜਾ ਕਰਾਮਾਤੀ ਹੈ ਸਾਰਾ ਹੈ, ਇਹਨੂੰ ਕਹ ਸਾਡਾ ਹਾਥੀ ਜੋ ਆ ਜਾਵੇ। ਮਰਿਆ ਪਿਆ ਏਡਾ ਵੱਡਾ ਹਾਥੀ, ਹੁਣ ਸਾਰਾ ਉਹਨਾਂ ਦਾ ਬਾਕੀ ਰੁਜ਼ਗਾਰ ਬੰਦ ਸੀ, ਇਹ ਮਜਨੂੰ ਦੇ ਟਿੱਲੇ ਦੀ ਗੱਲ ਹੈ। ਜਿਸ ਵੇਲੇ ਹਾਥੀ ਮਰਿਆ ਪਿਆ ਤੇ ਉਹ ਮਰਦਾਨਾ ਕਹਿੰਦਾ ਕਿ ਨਹੀਂ ਤੁਹਾਨੂੰ ਮੈਂ ਇੱਕ ਜੋਤ ਦੱਸਦਾ, ਬਾਬਾ ਹਰ ਵੇਲੇ ਸਮਾਧੀ ਚ ਰਹਿੰਦਾ ਤਾਂ ਚੜਿਆ ਹੁੰਦਾ, ਤੇ ਮੈਂ ਰਬਾਬ ਵਜਾਉਣਾ ਤੇ ਉਹ ਤਾਂ ਚੜਦਾ, ਤੇ ਜਦੋਂ ਮੈਂ ਉਹਦੇ ਸੋਦਰ ਦਾ ਤੇ ਇਹੋ ਜਿਹੀ ਉੱਚੀ ਬਾਣੀ ਲਾਉਂਦਾ ਨਾ ਤੇ ਉਹਨਾਂ ਦੀ ਬਿਰਤੀ ਚੜ ਜਾਂਦੀ, ਉਸ ਵੇਲੇ ਇਹਨਾਂ ਨੂੰ ਬੁਲਾਇਓ। ਮੈਂ ਬਾਣੀ ਪੜਦਾ ਨਾ ਇੱਕ ਐਸੀ ਬਾਣੀ ਥਾਂ ਦੀ ਲਾ ਦਾਂਗਾ ਪਤਾਲਪੁਰੀ ਦੀ ਜਾਂ ਥਾਂ ਦੀ, ਬਾਬੇ ਨੇ ਥਾਂ ਆ ਜਾਣਾ ਉਸੇ ਵੇਲੇ ਉਹਦੀ ਚਰਨ ਫੜ ਲਿਓ। ਉਹ ਕਹਿੰਦੇ ਅੱਛਾ, ਉਹ ਤਿਆਰ ਜੀ, ਉਹ ਬਹਿ ਗਿਆ, ਉਹ ਪਿਕਟਾਂ ਲਾ ਕੇ ਬਹਿ ਗਏ, ਉਹ ਪਿੱਛੇ ਹੋ ਗਏ ਪਿਕਟਾਂ ਲਾ ਕੇ ਬਹਿ ਗਏ ਬਾਬਾ ਜੀ ਸਮਾਧੀ ਚ, ਉਹ ਕਥਾ ਸੁਣਾ ਰਹੇ ਨੇ ਸੰਤ ਈਸ਼ਰ ਸਿੰਘ ਜੀ ਕਲੇਰਾਂ ਵਾਲੇ, ਵੀ ਉਹ ਸਮਾਧੀ ਲਾ ਕੇ ਸਾਰੀ ਸੰਗਤ ਬੜੇ ਪਿਆਰ ਨਾਲ ਸੁਣ ਰਹੀ ਹੈ, ਤੇ ਉਹ ਸਮਾਧੀ ਲਾ ਕੇ ਬਹਿ ਗਏ। ਉਸ ਵੇਲੇ ਸਮਾਧੀ ਲਾ ਕੇ ਬਹਿ ਗਏ ਤੇ ਮਹਾਰਾਜ ਤੇ ਮਰਦਾਨਾ ਰਬਾਬ ਤੇ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਚੱਕਿਆ ਪੌੜਾ, ਬਾਬੇ ਦੀ ਸੁਰਤ ਚੜ ਗਈ ਤਾਂ ਦੀ ਤਾਂ। ਉਹ ਜਦੋਂ ਐਨ ਬਾਬਾ ਟੀਸੀ ਦੇ ਖੇਡ ਰਿਹਾ ਸੀ ਨਾ, ਉਹਨੇ ਲਾਇਆ ਸ਼ਬਦ ਥੱਲੇ ਦਾ, ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਤਾਂ। ਇਹ ਮੈਂ ਹੱਡ ਬੀਤੀ ਚੀਜ਼ ਕਹਿ ਰਿਹਾ, ਕ੍ਰਿਸਟਲ ਲਾਈਕ ਕਲੀਅਰ, ਇਹ ਐਸੀ ਚੀਜ਼ ਹੈ ਜਿਹੜੀ ਦੁੱਖ ਨਾਲ ਦੱਸਣੀ ਪੈਂਦੀ ਹੈ ਵੀ ਸਿੱਖ ਕਿਹੜੇ ਵਹਿਮਾਂ ਚ ਪੈ ਰਹੇ ਨੇ ਔਰ ਇਹ ਕਥਾ ਕਿੱਦਾਂ ਝੂਠੀ ਹੈ। ਉਹ ਕਹਿ ਰਹੇ ਵੀ ਉਹਨੇ ਸ਼ਬਦ ਲਾਇਆ, ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤਿੱਤੇ ਲਏ ਉਭਾਰ। ਉਹ ਸ਼ਬਦ ਲਾਇਆ, ਬਾਬੇ ਦੀ ਬਿਰਤੀ ਡਿੱਗ ਪਈ, ਉਹ ਜਾ ਚਰਨੀ ਪਏ, ਉਹ ਅੱਗੇ ਇਸੇ ਤਾਰ ਚੀ ਜਿਸਨੇ ਚਰਨੀ ਪਏ ਬਾਬੇ ਦੀ ਅੱਖ ਖੁੱਲ ਗਈ। ਉਹ ਕਹਿੰਦਾ ਮਰਦਾਨਿਆ ਤੂੰ ਮੇਰਾ ਭੇਦ ਪਾ ਲਿਆ, ਜਿੱਦਾਂ ਚਸ਼ਮਦੀਦ ਗੁਆਹ ਸੀ ਸਾਰੇ ਤਾਂ ਨੀ ਲਿਖਣ ਵਾਲੇ। ਉਹ ਏਦਾਂ ਦੀਆਂ ਸ਼ਬਦੀਆਂ ਸੂਰਜ ਪ੍ਰਕਾਸ਼ ਚ ਮਾਰੀਆਂ, ਏਦਾਂ ਦੀਆਂ ਚਮਤਕਾਰ ਸਾਰੇ ਜਿੰਨੀ ਹੈ ਨਾ, ਇਹ ਐਸੀਆਂ ਜਬਲੀਆਂ ਮਾਰੀਆਂ ਨਾ ਜਿਹੜੀ ਗੁਰਬਾਣੀ ਦੇ ਲੈਵਲ ਤੇ ਇੱਕ ਵੀ ਫਿੱਟ ਨਹੀਂ ਉਤਰਦੀ। ਉਹ ਕਹਿੰਦੇ ਮਰਦਾਨਿਆ ਕਿੱਥੇ ਡੇਗ ਦਿੱਤਾ, ਕਿੱਥੇ ਸੈਲਾਂ ਕਰਾ ਰਹੇ ਅਸੀਂ ਤਾਂ ਦੀਆਂ, ਔਰ ਕਿੱਥੇ ਬੇਗਮਪੁਰਾ, ਕਿੱਥੇ ਸਾਰੇ ਤੂੰ, ਕਿੱਥੇ ਸਾਨੂੰ ਜਗਤ ਜਲੰਧੇ ਜੋ ਸੁੱਟ ਦਿੱਤਾ ਆਣ ਕੇ। ਉਹ ਚਰਨੀ ਪੈ ਗਏ ਮਹਾਰਾਜ ਨਾ, ਫਿਰ ਕਹਿੰਦੇ ਮਰਦਾਨਿਆ ਤੇ ਮੇਰਾ ਭੇਦ ਪੈ ਗਿਆ। ਕੋਈ ਨੀ, ਇਹਦੇ ਜਾਓ ਕੰਨ ਦੇ ਵਿੱਚ ਨਾ ਇਹ ਮੂਲ ਮੰਤਰ ਪੜੋ ਹਾਥੀ ਦੇ, ਇਹ ਉੱਠ ਖੜੇ ਹੋਏਗਾ। ਹਾਲਾਂਕਿ ਉਹ ਮੂਲ ਮੰਤਰ ਕਿਤੇ ਲਿਖਿਆ ਹੀ ਨਹੀਂ ਵੀ ਇਹ ਪਹਿਲਾ ਜਿਹੜਾ ਸਰੂਪ ਹੈ ਰੱਬ ਦਾ ਇੱਕ ਮੂਲ ਮੰਤਰ, ਕਿਤੇ ਬਾਣੀ ਚ ਇਹਦਾ ਨਾਮ ਮੂਲ ਮੰਤਰ ਨਹੀਂ ਰੱਖਿਆ। ਇਹਨਾਂ ਨੇ ਆਪੇ, ਮੈਂ ਸ਼ਿਕਾਗੋ, ਮੇਰੇ ਨਾਲ ਮੈਂ ਜਨਰਲ ਮੋਟਰ ਚ ਕੰਮ ਕਰਦਾ ਜੀ ਐਮ ਚ, ਮੇਰੇ ਨਾਲ ਹੀ ਹੋਰ ਡਿਜ਼ਾਈਨਰ ਇੰਜੀਨੀਅਰ ਸਾਰੇ ਬੈਠੇ। ਇੱਕ ਵਿਚਾਰਾ ਨਵਾਂ ਨਵਾਂ ਆਇਆ ਸੀ ਇਧਰੋਂ, ਉਹ ਗੁਰੂ ਨਾਨਕ ਇੰਜੀਨੀਅਰ ਕਾਲਜ ਦਾ ਪੜਿਆ ਮੇਰੇ ਨਾਲ ਬੈਠ ਕੇ, ਤੇ ਉਹ ਕਿਉਂਕਿ ਸਾਰੇ ਹੀ ਮੇਰੇ ਹੁਣ ਪ੍ਰੇਮੀ ਹੋ ਗਏ ਸੀ ਮੁੰਡੇ, ਸਾਰਿਆਂ ਨਾਲ ਬਾਲ ਰੱਖ ਲਏ, ਕੇਸਾ ਧਾਰੀ ਹੋ ਗਏ, ਤੇ 10-15 ਪਗੜੀਆਂ ਉੱਥੇ ਜਨਰਲ ਮੋਟਰ ਦੇ ਦਫ਼ਤਰ ਚ ਸਾਡੀਆਂ ਸਾਰੇ ਇਕੱਠੇ ਅਸੀਂ ਬੈਠਦੇ ਸੀ। ਮੈਂ ਵੀ ਐਨ ਦਾੜਾ ਦੂੜਾ ਬੰਨ ਕੇ ਐਨ ਟਾਈ ਸਾਈ ਲਾ ਕੇ ਬੈਠਦਾ ਸੀ। ਉਸ ਵੇਲੇ ਸਾਰੇ ਮੁੰਡੇ ਮੇਰੇ ਹੁਣ ਪ੍ਰੇਮੀ ਤਕੜੀਆਂ ਚੜ੍ਹਦੀਆਂ ਵਿਆਸ ਦੀਆਂ ਕਲਾਂ ਚ ਨੇ। ਉਹ ਪਹਿਲਾਂ ਮੁੰਡਾ ਆਇਆ ਤੇ ਕਹਿੰਦਾ ਜੀ ਇਹ ਭਾਈ ਸਾਹਿਬ ਜੀ ਉਹ ਮਲ ਮੂਤਰ ਦਾ ਪਾਠ ਕਿਹੜਾ ਹੁੰਦਾ। ਰਿਹਾ ਉਹ ਕਿਹੜਾ ਮਲਮੂਤਰ, ਉਹ ਕਹਿੰਦਾ ਜੀ ਸਿੱਖ ਪੜ੍ਹਦੇ ਆ ਉਹਦਾ ਬੜਾ ਫਾਇਦਾ, ਉਹ ਮਲਮੂਤਰ ਦਾ ਪਾਠ ਹੈ। ਮੈਂ ਕਿਹਾ ਕਿਹੜਾ ਮਲਮੂਤਰ, ਮੈਂ ਦੋ ਤਿੰਨ ਵਾਰੀ ਨਾ, ਮੈਂ ਕਿਹਾ ਜਾ ਪਰੇ ਜਾ ਕੇ ਡਿਜ਼ਾਇਨ ਕਰ ਉੱਥੇ ਜਾ ਕੇ ਐਵੇਂ ਡਿਸਟਰਬ ਨਾ ਕਰ ਮੈਨੂੰ। ਕਹਿੰਦਾ ਨਹੀਂ ਜੀ ਤੁਸੀਂ ਗੁੱਸਾ ਕਰਦੇ ਹੋ, ਮੈਨੂੰ ਸੁਣਿਆ ਉਹ ਮਲਮੂਤਰ ਦਾ ਇੱਕ ਪਾਠ ਹੁੰਦਾ, ਉਹ ਇੰਨੀ ਵਾਰੀ ਕਰੀਏ ਤੇ ਬੜਾ ਫਾਇਦਾ ਹੁੰਦਾ। ਉਹ ਮੈਂ ਲਾਗਲੇ ਕੁਲਵੰਤ ਨੂੰ ਬਾਜ ਮਾਰੀ, ਉਹ ਮੇਰਾ ਲਾਗਲੇ ਇੱਥੇ ਪਿੰਡਾਂ ਦਾ ਮੇਰਾ ਸੀ, ਉਹ ਮੈਂ ਉਹਨੂੰ ਕੁਲਵਾਂ ਕਿਹਾ ਕੁਲਵੰਤ ਮਹਿਲ, ਉਹ ਆਹ ਕੀ ਕਹਿ ਰਿਹਾ? ਉਹ ਕਹਿੰਦਾ ਭਾਈ ਸਾਹਿਬ ਜੀ, ਉਹ ਕਹਿੰਦਾ ਸਹੁ ਰਿਹਾ ਮੂਲ ਮੰਤਰ ਦਾ ਪਾਠ। ਉਹ ਕਹਿੰਦਾ ਮੈਨੂੰ ਕਹਿਣਾ ਨੀ ਆਉਂਦਾ ਪਰ ਉਹਦਾ ਫਾਇਦਾ ਬੜਾ, ਮੈਨੂੰ ਉਹ ਦੱਸੋ ਮੂਲ ਕਹਿੰਦਾ ਮਲ ਮੂਤਰ ਨੀ ਮੂਲ ਮੰਤਰ। ਮੈਂ ਕਿਹਾ ਅਸੀਂ ਤੇ ਮੂਲ ਮੰਤਰ ਨੀ ਮੰਨਦੇ, ਉਹ ਤੇ ਇੱਕ ਰੱਬ ਦਾ ਐਸਾ ਸਰੂਪ ਹੈ, ਜੇ ਰੱਬ ਨੂੰ ਅੱਖਰਾਂ ਚ ਲਿਖਣਾ ਚਾਹਿਆ ਤੇ ਇਹਨਾਂ ਅੱਖਰਾਂ ਚ ਲਿਖਤਾ, ਸਰੂਪ ਹੈ। ਉਥੋਂ ਬਾਅਦ ਜਪ ਬਾਣੀ ਸ਼ੁਰੂ ਹੁੰਦੀ ਹੈ। ਇਹ ਜਿਹੜਾ ਸਰੂਪ ਹੈ ਜਪ ਦੇ ਵਿਚ ਨਹੀਂ ਹੈ, ਇਹ ਇੰਡੈਕਸ ਦੇ ਉੱਤੇ ਵੀ ਇਹ ਚੀਜ਼ ਹੈ, ਹਰ ਰਾਗ ਚੋਂ ਸ਼ੁਰੂ ਹੋਣ ਤੋਂ ਵੀ ਪਹਿਲਾਂ ਚੀਜ਼ ਹੈ। ਤੋ ਇਸ ਕਰਕੇ ਇਹ ਮਲ ਮੂਤਰ ਦਾ ਜਾਂ ਸਾਰਾ ਇਹ ਮੂਲ ਮੰਤਰ ਇਹ ਆਪਣੇ ਆਪ ਹੀ ਸਭ ਬਣਾਈ ਜਾਂਦੇ। ਤੋ ਕਹਾਣੀ ਬਣਾਈ ਮਰਦਾਨੇ ਆ, ਕਿੱਥੇ ਸੁੱਟ ਦਿੱਤਾ ਹੈ ਇਹ ਜਗਤ ਜਲੰਧੇ ਚ ਲਿਆ ਕੇ, ਫਿਰ ਉਹਦੇ ਕੰਨ ਚ ਜਾ ਕੇ ਨਾ ਉਹ ਕਹਿੰਦੇ ਮਲ ਮੂਤਰ ਦਾ ਪਾਠ ਕੀਤਾ ਤੇ ਉਹ ਹਾਥੀ ਜਿੰਦਾ ਹੋ ਗਿਆ। ਸੋ ਇਹ ਹਾਥੀ ਜਿੰਦਾ ਹੋਣਾ ਜਾਂ ਸਾਰਾ ਮੇਰੇ ਦਿਮਾਗ ਦੇ ਵਿਚ ਘੁਮਾ ਰਜ ਨਾ ਸਜਾਇਆ, ਮੈਂ ਫਟ ਕਰ ਆਇਆ। ਮੈਂ ਕਿਹਾ ਇਹ ਬਾਬੇ ਨਾਨਕ ਦੇ ਮੂੰਹ ਇਹ ਬਾਣੀ ਕਢਾ ਰਹੇ ਨੇ, ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ। ਮੈਂ ਭੱਜਾ ਸਾਰਿਆਂ ਨੂੰ ਛੱਡ ਕੇ ਘਰ ਆਪਣੇ ਆਇਆ, ਮੈਂ ਅਕਾਲੀ ਕੌਰ ਸਿੰਘ ਦਾ ਤਤਕਰਾ ਕੱਢਿਆ ਇੰਡੈਕਸ, ਮੈਂ ਕਿਹਾ ਸ਼ਬਦ ਦੇਖਾਂ ਕਿਹੜੀ ਪਾਤਸ਼ਾਹੀ ਦਾ। ਉਹ ਜਦ ਸ਼ਬਦ ਦੇਖਿਆ ਤੇ ਪਟਾਕਾ ਹੀ ਪੈ ਗਿਆ, ਇਹ ਮਹੱਲੇ ਤੀਜੇ ਦਾ ਸ਼ਬਦ ਹੈ ਗੁਰੂ ਅਮਰਦਾਸ ਸਾਹਿਬ ਕਢਾ ਰਹੇ ਨੇ ਗੁਰੂ ਨਾਨਕ ਦੇ ਮੂੰਹੋਂ। ਇਹ ਹੈ ਇਹਨਾਂ ਦੀਆਂ ਕਹਾਣੀਆਂ ਦਾ ਹਾਲ, ਇਹ ਹੈ ਇਹਨਾਂ ਦੀ ਸਾਰੀ ਜੋ ਸਿੱਖੀ ਤੇ ਫੈਲਾ ਰਹੇ ਨੇ ਚੀਜ਼, ਔਰ ਉਹ ਸਾਰੀ ਚੀਜ਼ ਹੈ। ਮੈਂ ਜਿਸ ਵੇਲੇ ਆਲ ਕੇ ਸ਼ਬਦ ਪੜਿਆ ਦੇਖਿਆ ਤੇ ਉਹ ਮਹੱਲੇ ਤੀਜੇ ਦਾ ਸ਼ਬਦ ਹੈ, ਜਗਤ ਚਲੰਦਾ ਰੱਖ ਲਏ ਰੱਖ ਲਏਗਾ। ਉਹ ਨੀ ਵੀ ਅਰਦਾਸ ਹੈ ਤੂੰ ਰੱਖ ਲੈ, ਤਿੰਨ ਤੁਕੀ ਹੈ ਤਿੰਨ ਤੁਕਾਂ, ਜਗਤ ਚਲੰਦਾ ਰੱਖ ਲਏ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤੇ ਲਏ ਉਬਾਰ, ਸਤਿਗੁਰੇ ਸੁੱਖ ਵਿਖਾਲਿਆ ਸੱਚਾ ਸ਼ਬਦ ਵਿਚਾਰ। ਜਦੋਂ ਜੂੰ ਜੂੰ ਸ਼ਬਦ ਨੂੰ ਵਿਚਾਰੇਗਾ ਤੈਨੂੰ ਸੁੱਖ ਮਿਲੇਗਾ ਤੇ ਨਾਮ ਦਾ ਪਤਾ ਲੱਗੇਗਾ, ਵੀ ਜੂੰ ਜੂੰ ਨੂੰ ਜਪੇਗਾ ਤੇ ਉਹ ਸਾਰਾ ਹੀ। ਤੋ ਇਹਨਾਂ ਗੁਰਦੁਆਰਿਆਂ ਦੇ ਬਣਨ ਦੀ ਤੁਹਾਨੂੰ ਇੱਕ ਹੋਰ ਅਜੀਬ ਚੀਜ਼ ਦੱਸਾਂ ਅੱਜ। ਪੰਜਾ ਸਾਹਿਬ ਦਾ ਗੁਰਦੁਆਰਾ ਕਿੱਦਾਂ ਬਣਿਆ? ਕਰਮ ਸਿੰਘ ਹਿਸਟੋਰੀਅਨ ਦੇ ਲੇਖ ਪੜ੍ਹੋ ਜਿਹੜੇ ਛਪਣ ਨਹੀਂ ਦਿੰਦੇ, ਉਹਨਾਂ ਦੇ ਲੇਖ ਪੜ੍ਹੇ ਆ, ਕਹਿੰਦੇ ਪੰਜਾ ਸਾਹਿਬ ਜਿਹੜਾ ਹੈ ਉੱਥੇ ਪਹਿਲਾਂ ਜਿੱਥੇ ਪਾਣੀ ਡਿੱਗਦਾ ਹੈ ਨਾ ਉੱਥੇ ਕੁਛ ਨਹੀਂ ਸੀ, ਉੱਥੇ ਪਹਿਲਾਂ ਨੈਚੁਰਲ ਜਗ੍ਹਾ ਸੀ, ਏਦਾਂ ਹੀ ਪਾਣੀ ਡਿੱਗਦਾ ਸੀ। ਉਸ ਜ਼ਮਾਨੇ ਦਾ ਉਸ ਜਗ੍ਹਾ ਦਾ ਡੀਸੀਸੀ ਡਿਪਟੀ ਕਮਿਸ਼ਨਰ, ਉਹਦੀ ਡਾਇਰੀ ਕਰਮ ਸਿੰਘ ਹਿਸਟੋਰੀਅਨ ਦੇ ਹੱਥ ਚ ਆ ਗਈ। ਜਿਸ ਵੇਲੇ ਉਹਦੀ ਡਾਇਰੀ ਹੱਥ ਚ ਆ ਗਈ ਤੇ ਕਰਮ ਸਿੰਘ ਹਿਸਟੋਰੀਅਨ ਨੇ ਆਪਣੇ ਲੇਖਾਂ ਦੇ ਵਿੱਚ ਡਾਇਰੀ ਦਾ ਛਾਪ ਦਿੱਤਾ ਵੀ ਉਹ ਅੰਗਰੇਜ਼ ਲਿਖਦਾ ਵੀ ਮੈਂ ਹੈਰਾਨ ਹੈ ਕਿ ਇਸ ਜਗ੍ਹਾ ਦੇ ਉੱਤੇ ਮੈਂ ਇੱਕ ਵਾਰੀ ਆਇਆ ਤੇ ਪਾਣੀ ਡਿੱਗ ਰਿਹਾ ਤੇ ਕੋਈ ਨਹੀਂ ਸੀ, ਚੰਦ ਇੱਕ ਗੁਰਸਿੱਖ ਆਏ ਔਰ ਉਹਨਾਂ ਨੇ ਆਣ ਕੇ ਨਾ ਇਸ ਜਗ੍ਹਾ ਦੇ ਲਾਗੇ ਕੋਈ ਪੱਥਰ ਘੜਨਾ ਸ਼ੁਰੂ ਕਰ ਦਿੱਤਾ। ਮੈਂ ਟੂਰ ਤੇ ਗਿਆ ਤੇ ਕਾਫੀ ਸਿੱਖ ਉੱਥੇ ਲੱਗੇ ਤੇ ਇੱਕ ਪੱਥਰ ਨੂੰ ਘੜਨ ਡਿਆ ਤੇ ਉਹਨੂੰ ਪੰਜੇ ਦੀ ਸ਼ਕਲ ਦੇਣ ਡਿਆ। ਉਹ ਅੰਗਰੇਜ਼ ਲਿਖਦਾ ਵੀ ਇਹ ਤੁਸੀਂ ਕੀ ਬਣਾ ਰਹੇ ਹੋ? ਉਹ ਕਹਿੰਦੇ ਸਾਹਿਬ ਕੋਈ ਨੀ, ਤੂੰ ਜਾ। ਉਹਨਾਂ ਲੋਕਾਂ ਨੇ ਕੀ ਕੀਤਾ ਜਿਨ੍ਹਾਂ ਨੇ ਜਗ੍ਹਾ ਬਣਾਉਣੀ ਸੀ ਪੁਜਾਰੀਆਂ ਨਾਲ ਜਾਂ ਸਾਰੀ ਚੀਜ਼ ਪ੍ਰਗਟ ਕਰਨੀ ਸੀ, ਉਹ ਪਿਛਲੀ ਕਹਾਣੀ ਜੋ ਲਿਖੀ ਹੈ ਜਨਮ ਸਾਖੀਆਂ ਝੂਠੀ, ਵੀ ਆ ਬਾਬਾ ਇੱਥੇ ਧਿਆਨ ਲੱਗੀ ਉਹਨੇ ਫਿਰ ਜਾ ਕੇ ਉੱਤੇ ਬਾਬਾ ਪਹਿਲਾਂ ਉਹ ਮਰਦਾਨੇ ਨੂੰ ਭੇਜਿਆ, ਉਹਨੇ ਪਾਣੀ ਨਾ ਦਿੱਤਾ, ਫਿਰ ਉਹ ਵਰੀ ਕੰਧਾਰੀ ਨਾ ਉੱਥੋਂ ਪੱਥਰ ਰੇੜ ਦਿੱਤਾ ਥੱਲੇ। ਮੈਂ ਉਹ ਬੇ ਏਰੀਆ ਚ ਗਿਆ ਕੈਲੀਫੋਰਨੀਆ, ਉੱਥੇ ਇੱਕ ਗੁਰਦੁਆਰਾ ਜਿਹਦੀ ਕਿ ਫਾਊਂਡੇਸ਼ਨ ਮੈਂ ਰੱਖੀ ਹੈ। ਉੱਥੋਂ ਬਾਅਦ ਉਹ ਸਾਰਾ ਗੁਰਦੁਆਰਾ ਐਡਾ ਵੱਡਾ ਆ ਗਿਆ, ਉੱਥੇ ਜਿਹੜਾ ਗੁਰਦੁਆਰੇ ਦਾ ਭਾਈ ਹੈ ਨਾ ਉਹਦੀ ਕਮੇਟੀ ਨਾ ਬਣੀ, ਤੇ ਮੇਰਾ ਲੜਕਾ ਆਪਣੀ ਛੁੱਟੀਆਂ ਦੇ ਵਿੱਚ ਕੈਲੀਫੋਰਨੀਆ ਗਿਆ ਤੇ ਉਸ ਕਹਿੰਦੇ ਬਾਪੂ ਦੀ ਜਗ੍ਹਾ ਦੇਖ ਆਈਏ ਜਿੱਥੇ ਉਤਰਿਆ ਸੀ ਪਹਿਲਾਂ ਅਮਰੀਕਾ ਚ, ਤੇ ਉਹ ਜਗ੍ਹਾ ਉੱਥੇ ਦੇਖਣ ਗਏ ਤੇ ਮੈਨੂੰ ਕਹਿੰਦੇ ਪਿਤਾ ਜੀ ਉੱਥੇ ਦੀ ਅਜੀਬ ਹੀ ਆ, ਉਸ ਦੇ ਗੁਰਦੁਆਰੇ ਦਾ ਨਾਂ ਹੀ ਬਦਲ ਦਿੱਤਾ। ਕਹਿੰਦੇ ਕਿਉਂ? ਕਹਿੰਦੀ ਉਸ ਗੁਰਦੁਆਰੇ ਦਾ ਨਾਮ ਵਲੀ ਕੰਧਾਰੀ ਦਾ ਗੁਰਦੁਆਰਾ ਰੱਖ ਦਿੱਤਾ। ਮੈਂ ਕਿਹਾ ਉਹ ਕਿਉਂ? ਉਹ ਕਹਿੰਦੇ ਉੱਥੇ ਨਾ ਭਾਈ ਦੀ ਕਮੇਟੀ ਨਾਲ ਬਣੀ ਤੇ ਉਹ ਬੜੀ ਚੋਟੀ ਤੇ ਹੈ, ਉਹ ਭਾਈ ਨੂੰ ਕੱਢਣ ਆਏ ਤੇ ਉਹ ਭਾਈ ਕੋਲ ਜਿੰਨੀਆਂ ਦੇਗਾਂ ਬੜੇ ਬੜੇ ਭਾਂਡੇ ਸੀ ਨਾ ਉਹਨੇ ਉੱਤੋਂ ਰੇੜ ਦਿੱਤੇ, ਉਹ ਸਾਰੀ ਸੰਗਤ ਚੋਂ ਰਿੜਦੇ ਆ ਗਏ ਥੱਲੇ, ਸਾਰੀ ਸੰਗਤ ਗਾਂ ਪਰਾਂ ਹੋ ਗਈ। ਉਹ ਭਾਈ ਉੱਤੇ ਕੱਲਾ ਖੜੇ, ਉਹ ਦੇਗਾਂ ਰੇੜੀ ਚੱਲੇ ਥੱਲੇ, ਉਹ ਸਾਰਾ ਉਹ ਕਹਿੰਦੇ ਉਦਣ ਤੂੰ ਇਸ ਗੁਰਦੁਆਰੇ ਦੇ ਨਾਮ ਬਲੀ ਕੰਧਾਰੀ ਦਾ ਗੁਰਦੁਆਰਾ ਪੈ ਗਿਆ। ਸੋ ਇਹ ਬਲੀ ਕੰਧਾਰੀ ਦੀ ਜਗ੍ਹਾ ਜਿਹੜਾ ਪੱਥਰ ਸੀ ਉਹ ਸਿੱਖ ਘੜ ਰਹੇ ਤੇ ਉਹ ਘੜ ਕੇ ਤੇ ਕਹਿਣ ਲੱਗੇ। ਚੌਥੀ ਵਾਰੀ ਪੰਜਵੀਂ ਵਾਰੀ ਜਦੋਂ ਉਹ ਡੀਸੀ ਨਾਲ ਫੇਰ ਦੌਰਾ ਕੀਤਾ ਤੇ ਉਹ ਪਾਣੀ ਵਾਲੀ ਜਗ੍ਹਾ ਤੇ ਲੱਗਾ ਪੱਥਰ। ਉਹ ਆਪਣੀ ਡਾਇਰੀ ਚ ਅੰਗਰੇਜ਼ ਲਿਖ ਗਿਆ ਕਹਿੰਦਾ ਮੈਂ ਪਹਿਲਾਂ ਪੱਥਰ ਜ਼ਮੀਨ ਤੇ ਦੇਖਿਆ ਘੜ ਰਹੇ, ਉਥੋਂ ਬਾਅਦ ਇਹ ਨਾ ਉਥੋਂ ਬਾਅਦ ਇਹ ਪੰਜਾ ਸਾਹਿਬ ਬਣਨਾ ਸ਼ੁਰੂ। ਕਰਮ ਸਿੰਘ ਸਟੋਰੀਅਨ ਦੇ ਲੇਖ ਪੜ੍ਹ ਕੇ ਦੇਖ। ਇਸ ਕਰਕੇ ਗੁਰਦੁਆਰੇ ਸਾਰੇ ਕਿਸ ਤਰ੍ਹਾਂ ਕਈ ਬਣਦੇ ਕਈ ਤੇ ਠੀਕ ਹੈ। ਚਾਂਦਨੀ ਚੌਕ ਮੈਂ ਤੇ ਚਾਰ ਜਗ੍ਹਾ ਮੰਨਦਾ ਹਾਂ, ਲਾਹੌਰ, ਚਮਕੌਰ, ਚਾਂਦ ਸਰਹੰਦ ਤੇ ਚਾਂਦਨੀ ਚੌਕ ਸਿੱਖਾਂ ਲਈ ਸਭ ਤੋਂ ਵੱਡੀਆਂ ਇਤਿਹਾਸਕ ਜਗ੍ਹਾ। ਲਾਹੌਰ ਜਿੱਥੇ ਗੁਰੂ ਅਰਜਨ ਪਾਤਸ਼ਾਹ ਸ਼ਹੀਦ ਹੋਏ, ਜਿੱਥੇ ਰਾਵੀ ਚੋ ਲਾਹੌਰ, ਚਮਕੌਰ ਜਿੱਥੇ ਸਾਹਿਬਜ਼ਾਦੇ ਵੱਡੇ ਸ਼ਹੀਦ ਹੋਏ, ਤੇ ਸਰਹੰਦ ਜਿੱਥੇ ਛੋਟੇ ਸਾਹਿਬਜ਼ਾਦੇ ਨੀਹਾਂ ਚ ਚਿਣੇ ਗਏ, ਤੇ ਚਾਂਦਨੀ ਚੌਕ ਜਿੱਥੇ ਕੱਲਾ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਸਿੱਖ ਆਰਿਆਂ ਦੇ ਥੱਲੇ ਦੁਫਾੜ ਹੋਏ। ਔਰ ਸਾਰਿਆਂ ਇਹ ਚਾਰ ਜਗ੍ਹਾ ਸਿੱਖਾਂ ਨੂੰ ਸਾਂਭਣ ਵਾਲੀਆਂ ਇੰਨੀਆਂ ਹੀ ਬੜੀਆਂ, ਲਾਹੌਰ, ਚਮਕੌਰ, ਸਰਹੰਦ ਤੇ ਚਾਂਦਨੀ ਚੌਕ। ਇਹ ਐਸੀਆਂ ਸਾਡੀਆਂ ਜੜ੍ਹਾਂ ਹਨ ਜਿਨ੍ਹਾਂ ਤੋਂ ਸਾਨੂੰ ਇਹ ਮਿਲਦਾ ਹੈ ਕਿ ਸਿੱਖੀ ਕੀ ਹੈ, ਔਰ ਇਹੋ ਥਾਂ ਸਾਂਭਣ ਵਾਲੇ ਆ। ਬਾਕੀ ਇਹ ਪੰਜਾ ਸਾਹਿਬ ਵਾਂਗੂ ਆਪਣੇ ਆਪ ਹੀ ਬਣਾਈ ਜਾਂਦੀ ਹੈ ਸਾਰੇ। ਇਹ ਮਜਨੂੰ ਦਾ ਟਿੱਲਾ, ਇਹ ਸਾਰਾ ਕੁਛ ਹੀ, ਇਹ ਸਾਰੀਆਂ ਜੋ ਤੁਹਾਨੂੰ ਕਹਾਣੀਆਂ ਦੱਸ ਰਿਹਾ ਸਭ ਕੁਛ ਏਦਾਂ ਹੋਇਆ। ਕੋਈ ਇੱਥੇ ਗੁਰਦੁਆਰਾ ਨਹੀਂ ਸੀ। ਇਹ ਬਘੇਲ ਸਿੰਘ ਆਇਆ, ਉਹਨੇ ਜਿਸ ਵੇਲੇ ਰਾਣੀ ਨੂੰ ਫਤਿਹ ਕਰਕੇ ਸਾਰੇ ਉਹ ਵਾਪਸ ਪੰਜਾਬ ਨੂੰ ਜਾਣ ਲੱਗੇ, ਕਿਉਂਕਿ ਬਘੇਲ ਸਿੰਘ ਧਾਲੀਵਾਲ ਗੋਤ ਦਾ ਸੀ ਔਰ ਸਾਰੇ ਸਿੰਘ ਉਹਦੇ ਨਾਲ ਬੜੇ ਜ਼ਬਰਦਸਤ ਸੀ। ਉਹ ਫਿਰ ਰਾਣੀ ਨੂੰ ਜਿਸ ਵੇਲੇ ਕਹਿਣ ਲੱਗੇ, ਉਹ ਸਿੰਘ ਕਹਿਣ ਲੱਗੇ ਕਿ ਅਸੀਂ ਪੰਜਾਬ ਚ ਚੱਲੀਏ, ਹੁਣ ਸਾਡਾ ਨਹੀਂ ਇੱਥੇ ਦਿੱਲੀ ਚ ਜੀ ਕਰਦਾ। ਉਹ ਕਹਿੰਦਾ ਬਘੇਲ ਸਿੰਘ ਥੋੜਾ ਜਿਹਾ ਠਹਿਰ ਜਾਓ ਯਾਰ, ਰਾਣੀ ਨੂੰ ਇਹ ਸਾਰਾ ਸੌਂਪ ਜਾਂਦੇ, ਇੱਥੇ ਦੀ ਉਹ ਜਿਹੜੀ ਬੇਗਮ ਸੀ ਉਹਨੂੰ ਇਹ ਸਾਰਾ ਦਿੱਲੀ ਸ਼ਹਿਰ ਸੌਂਪ ਦਿੱਤਾ। ਤੇ ਉਹ ਸਿੱਖ ਜਿਹੜੇ ਮੁੜਨ ਲੱਗੇ ਤੇ ਉਹ ਕਹਿਣ ਲੱਗੇ ਜੀ ਪੰਜਾਬ ਨੂੰ ਚੱਲੋ। ਉਹ ਕਹਿੰਦੇ ਕਿਉਂ ਹੈ ਦਿੱਲੀ ਦਾ? ਉਹ ਕਹਿੰਦਾ ਜੀ ਦਿੱਲੀ ਬਿੱਲੀ ਦਾ ਕੀ ਹੈ, ਜਦੋਂ ਮਰਜ਼ੀ ਮਾਰ ਲਾਂਗੇ। ਐਡੇ ਤਕੜੇ ਸਿੰਘ ਹੋ ਗਏ ਜੀ, ਇਹ ਲਫ਼ਜ਼ ਨੇ ਦਿੱਲੀ ਬਿੱਲੀ ਦਾ ਕੀ ਹੈ, ਜਦੋਂ ਮਾਰ ਲਾਂਗੇ ਮਰਜ਼ੀ, ਚਲੋ ਪੰਜਾਬ ਚ ਚੱਲੀਏ। ਤੇ ਉਹ ਕਹਿੰਦੇ ਨਹੀਂ ਠਹਿਰ ਜਾਓ, ਜਾਂਦੇ ਜਾਂਦੇ ਨਾ ਇਹ ਸਾਰਾ ਕੁਛ ਇਹਨੂੰ ਸਾਂਭ ਜਾਈਏ, ਆਪਾਂ ਚੱਲਦੇ ਪੰਜਾਬ ਚ। ਫਿਰ ਉਹ ਫਿਰ ਰਾਣੀ ਖੁਸ਼ ਹੋ ਕੇ ਬੇਗਮ ਕਹਿਣ ਲੱਗੀ ਸਿੰਘ ਕਈ ਤੇ ਮੈਨੂੰ ਸੇਵਾ ਦੱਸ ਦਿਓ। ਉਹ ਕਹਿੰਦੀ ਅੱਛਾ ਸਾਡਾ ਇੱਥੇ ਨੌਵਾਂ ਗੁਰੂ ਉਹ ਇੱਥੇ ਤੇ ਉਹ ਲੱਖੀ ਸ਼ਾਹ ਜਿਹੜਾ ਲਵਾਣਾ ਬਣਜਾਰਾ ਉਹਦੀਆਂ ਝੁੱਗੀਆਂ ਚ ਉਹਨੇ ਸੰਸਕਾਰ ਕੀਤਾ ਸੀ ਤੇ ਚਾਂਦਨੀ ਚੌਕ ਚ ਲਾਲ ਕਿਲੇ ਦੇ ਮੋਹਰੇ ਸਾਡੇ ਗੁਰੂ ਨੇ ਸ਼ਹਾਦਤ ਦਿੱਤੀ ਸੀ ਔਰ ਇੱਥੇ ਸਿੱਖ ਸਾਨੂੰ ਇਹ ਜਗ੍ਹਾ ਤੁਸੀਂ ਬਣਾ ਦਿਓ। ਉਹਨਾਂ ਨਾਲ ਫਿਰ ਸਭ ਤੋਂ ਪਹਿਲਾਂ ਇੱਥੇ ਇੱਟਾਂ ਲਾ ਕੇ ਬਘੇਲ ਸਿੰਘ ਨਾਲ ਇਹ ਜਗ੍ਹਾ ਕਾਇਮ ਕੀਤੀ। ਪਹਿਲਾਂ ਹੋਰ ਕੋਈ ਮੜਾ ਮਜਨੂ ਕੋਈ ਕਿਸੇ ਦਾ ਟਿੱਲਾ ਟਾਲਾ ਨਹੀਂ ਸੀ ਹੁੰਦਾ। ਇਸ ਕਰਕੇ ਸਭ ਤੋਂ ਪਹਿਲਾਂ ਇਹ ਬਘੇਲ ਸਿੰਘ ਨਾਲ ਬਣਾਏ ਆ। ਬਾਤ ਸਮਝੋ ਵੀ ਇਹ ਗੁਰੂਆਂ ਨਾਲ ਬਣਾਏ ਆ ਜਾਂ, ਪਰ ਗੁਰੂ ਮਹਾਰਾਜ ਦੀ ਇੰਸਟਰਕਸ਼ਨ ਸੀ, ਕਿਉਂਕਿ ਗੁਰੂ ਨਾਨਕ ਦੀ ਗੁਰ ਕੀ ਕਰਨੀ ਕਾਹੇ ਤਾਵੋ, ਗੁਰ ਕਹਿਆ ਸਾਕਾਰ ਕਮਾਵੋ, ਨਾਨਕ ਗੁਰਮਤੇ ਸਾਚ ਸਮਾਵੋ। ਤੋ ਰਾਤ ਦਿਨ ਜਿਹੜਾ ਕੰਮ ਕਰਨ ਵਾਲਾ ਹੈ ਉਹ ਗੁਰਦੁਆਰੇ ਨਹੀਂ ਬਣਾਉਣੇ, ਉਹ ਸਾਰੀ ਸੇਵਾ ਕੀ ਹੈ, ਦਿਨ ਰਾਤੀ ਰਾਤੋ ਪਿਆਰੋ ਨਿਮਕ ਸੇਵਾ ਕਰ ਭਾਵ ਨੀ ਲਾਈਐ ਤਿਆਗੇ ਮਾਨ ਹਕੀਲਾ ਸੰਤ ਸੇਵਾ ਭਗਤੀ ਕਰਨ ਦਾ ਵੀ ਮਾਨ ਹੋ ਜਾਂਦਾ। ਤਦੇ ਨੰਨੇ ਨੂੰ ਇੱਥੇ ਔਂਕੜ ਦਿੱਤੀ ਹੈ, ਮਾਇਆ ਤਜੀ ਤੋਂ ਕਿਆ ਬਹਿਆ, ਜਾਂ ਮਾਨ ਤਜਿਆ ਨਹੀਂ ਜਾਏ। ਮਾਇਆ ਵੀ ਤਜ ਦੋਗੇ ਪਰ ਅੰਦਰਲਾ ਮਾਨ ਨਹੀਂ ਮੁੱਕੇਗਾ ਵੀ ਮੈਂ ਮਾਇਆ ਨੂੰ ਤਜਿਆ ਹੈ। ਇਸੇ ਕਰਕੇ ਮਾਨ ਦੇ ਲਫ਼ਜ਼ ਦੇ ਥੱਲੇ ਔਂਕੜ ਹੈ ਤੇ ਇਹਨੂੰ ਹਾਈਲਾਈਟ ਕੀਤਾ ਹੈ ਤਾਂ ਕਿ ਸਿੱਖ ਇਹਨੂੰ ਦੇਖ ਕੇ ਤੇ ਸਮਝੇ ਵੀ ਇਹ ਬੜੀ ਡੂੰਘੀ ਔਰ ਗਹਿਰੀ ਚੀਜ਼ ਹੈ, ਇਹਨੂੰ ਵੀ ਤਿਆਗਣਾ ਹੈ। ਤਿਆਗ ਮਾਨ ਹੱਥੀ ਤੇ ਹੱਥ ਵੀ ਛੱਡੇ ਹੱਥ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਐਸੀ ਬਾਣੀ ਹੈ, ਆਮ ਪੰਜ ਲਿਖੇ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਐਸੀ ਬਾਣੀ ਉਹਨਾਂ ਨੇ ਵਿੱਚ ਇੱਕ ਹੋਰ ਲਫ਼ਜ਼ ਠੋਕ ਦਿੱਤਾ, ਉਹ ਹੈ ਰੇਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਏ ਉਦਾਸਾ ਰਹਾਓ, ਜਥ ਕੀ ਜਟਾ ਜੋਗ ਕੇ ਮਜਨ ਨੇਮ ਕੇ ਨਖਨ ਬਢਾਓ, ਗਿਆਨ ਗੁਰੂ ਆਤਮ ਉਪਦੇਸੋ ਨਾਮ ਭਭੂਤ ਲਗਾਓ, ਅਲਪ ਹੋਰ ਸੁਲਭ ਸੀ ਨਿੰਦਰਾ ਦਇਆ ਛਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵੈਭੋ ਹਵੈਭੋ ਤਰੈ ਗੁਣ ਉਤੀਤ, ਕਾਮ ਕ੍ਰੋਧ ਹੰਕਾਰ ਲੋਭ ਮੋਹ ਹੱਠ ਨਾ ਮਨ ਸਿਮਲਾਵੈ,
तब ही आत्म तत्व को दर्शे परम पुरुष के पावे। हठ नहीं होना चाहिदा इन्हां ना अरदास च पास्ती जिन्हां जपियां तपियां ते हठियां ने। किन्नी अरदास गलत है जी, जेडे जपी तपी ते हठी सिंह सी। ਉਹ ਭਾਈ ਹੱਠ ਕਰਨਾ ਮਨਾ ਹੈ, ਔਗਣ ਹੈ, ਹੱਠ ਨਹੀਂ ਹੈ, ਪ੍ਰੇਮਾ ਭਗਤੀ ਕਰਨੀ ਹੈ। ਇਸੇ ਕਰਕੇ ਇੱਥੇ ਲਿਖਿਆ ਤਿਆਗ ਮਾਨ ਹੱਠੀਲਾ, ਤਿਆਗ ਮਾਨ ਹੱਠੀਲਾ, ਦਿਲ ਰਾਤੀ ਪਾਰਾ ਲੋ ਪਿਆਰੋ, ਨਿਮਕ ਕਰ ਭਾਵ ਨੀ ਲਾਈਐ ਤਿਆਗੇ ਮਾਨ ਰਹਾ। ਤੂੰ ਪਹਿਲੀਆਂ ਤੁਕਾਂ ਇਹ ਬਹੁਤ ਉੱਚੀ ਚੋਟੀ ਦੀਆਂ, ਕੀ ਹੋਏਗਾ ਤੇਰੇ ਮਨ ਦੇ ਅੰਦਰ ਹੀ ਆ ਜਾਏਗਾ ਰੰਗੀਲਾ ਮੋਹਨ ਪਾਨ ਮਾਨ ਰੰਗੀਲਾ, ਮਾਨ ਮਾਨ ਰੰਗੀਲਾ, ਮੋਹਨ ਪਾਨ ਮਾਨ ਰੰਗੀਲਾ, ਮਾਨ ਮਾਨ ਰੰਗੀਲਾ, ਬਾਸ ਰਹੋ ਹੀਰ ਹੈ ਕੈ ਸੰਗ ਬਾਸ ਰਹੋ ਮੋਹਿਓ ਮਨ ਲੀਲਾ ਹੈ ਬਾਸ ਰਹੋ ਹੀਰ ਹੈ ਕੈ ਸੰਗ ਪੇਖ ਮੋਹਿਓ ਮਨ ਲੀਲਾ
ਰਹੋ ਪੇਖ ਮੋਹਿਓ ਮਨ ਲੀਲਾ ਸਿਮਰਤ ਮਨੇ ਹੋਤ ਆਨੰਦਾ, ਜਿਤ ਸਿਮਰਤ ਮਨੇ ਹੋਤ ਆਨੰਦਾ, ਉਤਰੇ ਮਨੋ ਜੰਗੀਲਾ ਅਜਿਤ ਮਨੇ ਉਤਰੇ ਮਨੋ ਜੰਗੀਲਾ।
ਜਦੋਂ ਮਨ ਦਾ ਜੰਗ ਉਤਰ ਗਿਆ ਤੇ ਕੀ ਹੋਈ ਜਾ ਮਲਾਪ ਹੋ ਜਾਣਾ, ਪਰਮਾ ਦੱਸ ਨੀ ਸਕਦਾ।
ਮਿਲਵੇ ਕੀ ਮਹਿਮਾ ਵਰਨ ਨਾ ਸਕੋ, ਹੈ ਮਿਲਵੇ ਕੀ ਮਹਿਮਾ ਵਰਨ ਨਾ ਸਕੋ, ਨਾਨਕ ਪਰੇ ਪਰੀਲਾ, ਹੈ ਮਿਲਵੇ ਕੀ ਮਹਿਮਾ ਵਰਨ ਨਾ ਸਕੋ, ਨਾਨਕ ਪਰੇ ਪਰੀਲਾ, ਹੈ ਦਿਨ ਸ਼ਬਦ
ਪਿਆਰੋ
ਸ਼ਬਦ
ਪਿਆਰੋ
ਸ਼ਬਦ
ਨਾਨਕ ਸ਼ਬਦ ਆਪਾ, ਨਾਨਕ ਸ਼ਬਦ ਤਿੰਨ ਸਭ ਕਿਛ
ਸਾਰਿਆ,
ਜਾਚਕ ਮੰਗੈ ਤਾਂ
ਜਾਚਕ ਮੰਗੈ ਸ਼ਬਦ
ਗੁਰ ਪੀਰਾ
ਸਭ
ਨਾਨਕ ਸਭ ਦਿਨ ਸਭ ਸ਼ਬਦ ਅਖੁੱਟ
ਬਾਬਾ ਨਾਨਕ
ਖਾਏ ਖਰਚ ਤਨ ਮਾਰ
ਪਿਚਰ ਮੂਲਾ ਸੁਣੀ ਲੋ ਜਿਚਰ ਆਪ ਕਿਰਪਾਲ ਜਿਚਰ ਆਪ ਕਿਰਪਾਲ
ਸ਼ਬਦ ਅਖੁੱਟ ਬਾਬਾ ਨਾਨਕ ਖਾਏ ਖਰਚ ਤਨ ਮਾਰ ਖਾਏ ਖਰਚ ਤਨ ਮਾਰ
ਸੱਤੇ ਸਾਚ
ਸ੍ਰੀ ਨਿਵਾਸ ਸੱਤੇ ਸਾਚ ਸ੍ਰੀ ਨਿਵਾਸ
ਆਦੇ ਪੁਰਖ
ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਮੁਬਾਰਕ ਤੇਰੇ ਤੁਮਨੇ ਕਿਰਪਾ ਮਹਿਸੂਲ ਕਰੇ ਕੋਈ ਨ ਜਾਣੈ ਤੁਮਰਾ ਅੰਤ ਤੂੰ ਚੇਤੇ ਉੱਚਾ ਭਗਵੰਤ ਸਗਲ ਸਮਗਰੀ ਕੁਮਰੈ ਸੁਤਰਧਾਰੀ ਤੁਮ ਤੇ ਹੋਏ ਸੋ ਆਗਿਆ ਤੁਮਰੀ ਤਤ ਮਿੰਤ ਤੁਮਹੀ ਜਾਣੀ ਨਾਨਕ ਦਾਸ ਸਦਾ ਗੁਰਬਾਣੀ
ਇੱਕ ਓ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪੌੜੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੂੰ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ
ਕਰਨਉ ਨਿਧਿਆਵੇ ਤਾਏ
ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਉਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵ ਹੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰੇ ਸਾਚਾ ਬੋਲੋ ਜੀ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਸਾਹਿਬ ਜੀ ਕੇ ਪੰਜ ਪਿਆਰੇ ਦਇਆ ਸਿੰਘ ਜੀਓ ਧਰਮ ਸਿੰਘ ਜੀਓ ਹਿੰਮਤ ਸਿੰਘ ਜੀਓ ਸਾਹਿਬ ਸਿੰਘ ਜੀਓ ਮੋਹਕਮ ਸਿੰਘ ਜੀਓ ਚਾਰ ਸਾਹਿਬਜ਼ਾਦੇ ਅਜੀਤ ਸਿੰਘ ਜੀਓ ਜੁਝਾਰ ਸਿੰਘ ਜੀਓ ਲੋਰਾਵਰ ਸਿੰਘ ਜੀਓ ਫਤਿਹ ਸਿੰਘ ਜੀਓ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ ਤਿਨਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੇਓ ਪੂਰੇ ਗੁਰ ਕੀ ਪੂਰੀ ਦਿਖਿਆ। ਬੋਲੋ ਜੀ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ, ਗੁਰ ਪੂਰੇ ਉਪਦੇਸਿਆ ਨਰਕ ਨਾ ਸਾਧ ਸੰਗ, ਸਤਿਗੁਰ ਸਭਨਾ ਦਾ ਭਲਾ ਮਨਾਏਂਦਾ। ਨਾਨਕ ਨਾਮੇ
ਤੇਰੇ ਪਾਣੀ ਸਰਬੱਤ ਕਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਮ ਅਵਗੁਣ ਭਰੇ ਏਕ ਗੁਣ।